ਨਾਨਕ ਦੇ ਘਰ ਹੱਥ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ ਨਾ ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਰਸਨਾ ਨੂੰ ਕਰੀਏ ਪਵਿੱਤਰ, ਸਾਰੇ ਹੀ ਮਿਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ। ਰਾਮ ਚਰਿਤ ਮਾਨਸ ਗ੍ਰੰਥ ਦੀ ਕਥਾ ਨੂੰ ਆਪ ਜੀ ਲੜੀਬੱਧ ਸ਼੍ਰਵਣ ਕਰ ਰਹੇ ਹੋ। ਇਸ ਤੋਂ ਪਹਿਲਾਂ ਕਿ ਮੈਂ ਕਥਾ ਨੂੰ ਪ੍ਰਾਰੰਭ ਕਰਾਂ, ਮੈਂ ਦੋ ਚਾਰ ਗੱਲਾਂ ਸਾਧ ਸੰਗਤ ਦੇ ਨਾਲ ਸਾਂਝੀਆਂ ਕਰ ਲੈਣੀਆਂ ਯੋਗ ਸਮਝਦਾ ਹਾਂ, ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਸਵੰਬਰ ਸੀਤਾ ਜੀ ਦਾ ਚੱਲ ਰਿਹਾ ਹੈ, ਜਿਹਦੇ ਵਿੱਚ ਰਾਜਾ ਜਨਕ ਜੀ ਨੇ ਸ਼ਿਵਜੀ ਦੇ ਧਨੁਸ਼ ਨੂੰ ਚੁੱਕਣ ਦੀ ਤੇ ਚਿੱਲਾ ਚੜਾਉਣ ਦੀ ਜਿਹੜੀ ਰੀਤੀ ਹੈ, ਜਿਹੜਾ ਪ੍ਰਣ ਹੈ, ਉਹ ਐਸਾ ਧਾਰਨ ਕੀਤਾ ਹੋਇਆ ਰਾਜਾ ਜਨਕ ਨੇ ਕਿ ਜਿਹੜਾ ਸ਼ਿਵਜੀ ਦੇ ਧਨੁਸ਼ ਨੂੰ ਚੁੱਕੇਗਾ, ਚਿੱਲਾ ਚਾੜੇਗਾ ਜਾਂ ਫਿਰ ਇਸ ਨੂੰ ਤੋੜ ਦੇਵੇਗਾ, ਉਹਦੇ ਨਾਲ ਸੀਤਾ ਦਾ ਵਿਆਹ ਹੋਵੇਗਾ। ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜਾ ਇਹ ਸ਼ਿਵ ਧਨੁਸ਼ ਹੈ, ਇਹ ਆਖਰਕਾਰ ਜਨਕਪੁਰੀ ਦੇ ਵਿੱਚ ਕਿਵੇਂ ਪਹੁੰਚਿਆ, ਕਿਉਂਕਿ ਤੁਲਸੀਦਾਸ ਜੀ ਨੇ ਇਸ ਗੱਲ ਦਾ ਵੀ ਬਿਆਨ ਕੀਤਾ ਹੈ ਕਿ ਜਨਕਪੁਰੀ ਦੇ ਪੂਰਬ ਵਾਲੇ ਪਾਸੇ ਉਹ ਯੱਗਸ਼ਾਲਾ ਹੈ ਜਿੱਥੇ ਕਿ ਧਨੁਸ਼ ਪਿਆ ਹੋਇਆ। ਸਵਾਲ ਖੜਾ ਹੁੰਦਾ ਹੈ ਕਿ ਸ਼ਿਵਜੀ ਦਾ ਧਨੁਸ਼ ਜਿਹਨੂੰ ਕੋਈ ਵੀ ਚੁੱਕ ਨਹੀਂ ਸਕਦਾ, ਉਹ ਫਿਰ ਇੱਥੇ ਜਨਕਪੁਰੀ ਦੇ ਵਿੱਚ ਕਿਵੇਂ ਪਹੁੰਚ ਗਿਆ? ਕੀ ਭਗਵਾਨ ਸ਼ਿਵਜੀ ਖੁਦ ਆਣ ਕੇ ਆਪਣੇ ਧਨੁਸ਼ ਨੂੰ ਇੱਥੇ ਛੱਡ ਗਏ ਸਨ ਜਾਂ ਕਿਸੇ ਹੋਰ ਪ੍ਰਕਾਰ ਦੇ ਨਾਲ ਇਹ ਇੱਥੇ ਪਹੁੰਚਿਆ? ਕਿਉਂਕਿ ਹਰਪਾਲ ਸਿੰਘ ਬੇਦੀ ਨੇ ਤੇ ਤੁਲਸੀਦਾਸ ਜੀ ਨੇ ਇਸ ਗੱਲ ਦਾ ਕਿਸੇ ਵੀ ਜਗ੍ਹਾ ਦੇ ਉੱਤੇ ਜ਼ਿਕਰ ਨਹੀਂ ਕੀਤਾ। ਆਖਰਕਾਰ ਉਹ ਧਨੁਸ਼ ਜਿਹੜਾ ਸੀ ਸ਼ਿਵਜੀ ਦਾ, ਉਹ ਕਿਵੇਂ ਪਹੁੰਚਿਆ ਜਨਕਪੁਰੀ ਦੇ ਵਿੱਚ? ਵੱਖ ਵੱਖ ਇਹਦੇ ਵਾਸਤੇ ਵਿਦਵਾਨਾਂ ਦੀਆਂ ਰਾਇਆਂ ਨੇ। ਪਹਿਲੀ ਗੱਲ ਇਹ ਹੈ, ਉਹ ਕਹਿੰਦੇ ਨੇ ਕਿ ਕਿਉਂਕਿ ਆਪਾਂ ਇਸ ਗੱਲ ਨੂੰ ਜਾਣਦੇ ਹਾਂ ਕਿ ਰਾਵਣ ਪਰਮ ਭਗਤ ਸੀ ਸ਼ਿਵਜੀ ਦਾ, ਇਸ ਕਰਕੇ ਕਈਆਂ ਦਾ ਕਹਿਣਾ ਇਹ ਹੈ ਕਿ ਸ਼ਿਵਜੀ ਬਹੁਤ ਜ਼ਿਆਦਾ ਰਾਵਣ ਦੇ ਉੱਤੇ ਇੱਕ ਸਮੇਂ ਪ੍ਰਸੰਨ ਹੋ ਗਏ ਤੇ ਪ੍ਰਸੰਨ ਹੋ ਕੇ ਸ਼ਿਵਜੀ ਨੇ ਆਪਣਾ ਜਿਹੜਾ ਧਨੁਸ਼ ਸੀ ਉਹ ਰਾਵਣ ਨੂੰ ਦੇ ਦਿੱਤਾ, ਉਹਦਿਆਂ ਹੱਥਾਂ ਦੇ ਉੱਤੇ ਰੱਖ ਦਿੱਤਾ ਤੇ ਕਹਿੰਦੇ ਨੇ ਰਾਵਣ ਮੇਰਾ ਧਨੁਸ਼ ਆਪਣੇ ਘਰ ਲਿਜਾ ਕੇ ਰੱਖ। ਇਸ ਤੋਂ ਇਲਾਵਾ ਸ਼ਿਵਜੀ ਭਗਵਾਨ ਨੇ ਇਹ ਵੀ ਤਾਕੀਦ ਕੀਤੀ ਹੈ ਕਿ ਰਸਤੇ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਇਸ ਧਨੁਸ਼ ਨੂੰ ਨਾ ਰੱਖੀ, ਕਿਉਂਕਿ ਜਿੱਥੇ ਤੂੰ ਇਸ ਨੂੰ ਰੱਖ ਦੇਵੇਂਗਾ ਉੱਥੋਂ ਬਾਅਦ ਕਿਸੇ ਤੋਂ ਚੁੱਕਿਆ ਨਹੀਂ ਜਾਵੇਗਾ, ਤੂੰ ਵੀ ਦੁਬਾਰਾ ਇਸ ਧਨੁਸ਼ ਨੂੰ ਚੁੱਕ ਨਹੀਂ ਸਕੇਗਾ। ਇਸ ਕਰਕੇ ਮੇਰੀ ਗੱਲ ਯਾਦ ਰੱਖੀ, ਆਪਣੇ ਘਰ ਜਾ ਕੇ ਫੇਰ ਹੀ ਇਸ ਨੂੰ ਰੱਖੀ, ਜਦੋਂ ਤੂੰ ਇੱਕ ਵਾਰੀ ਰੱਖ ਦਿੱਤਾ ਤੇ ਫੇਰ ਇਹਨੂੰ ਕੋਈ ਉਠਾ ਨਹੀਂ ਸਕੇਗਾ। ਸੱਤ ਬਚਨ ਆਖਿਆ ਸ਼ਿਵਜੀ ਨੇ, ਧਨੁਸ਼ ਨੂੰ ਲੈ ਕੇ ਚੱਲ ਪਿਆ। ਚਲਦਿਆਂ ਚਲਦਿਆਂ ਜਦੋਂ ਜਨਕਪੁਰੀ ਦੇ ਲਾਗੇ ਪਹੁੰਚਿਆ ਤੇ ਵਿਦਵਾਨ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਤੇਜ ਪਿਸ਼ਾਬ ਦਾ ਜ਼ੋਰ ਪਿਆ, ਭਾਵੇਂ ਕਿ ਰਾਵਣ ਨੇ ਬਹੁਤ ਯਤਨ ਕੀਤਾ ਕਿ ਮੈਂ ਪਿਸ਼ਾਬ ਨਾ ਕਰਾਂ, ਘਰ ਲਿਜਾ ਕੇ ਫੇਰ ਹੀ ਧਨਸ਼ ਨੂੰ ਰੱਖਾਂ। ਪਰ ਮਜਬੂਰੀ ਦੀ ਹਾਲਤ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਰਾਵਣ ਨੇ ਧਨਸ਼ ਰੱਖ ਦਿੱਤਾ, ਚੀਤਾ ਛੱਡਿਆ। ਜਦੋਂ ਦੁਬਾਰਾ ਚੁੱਕਣ ਦੀ ਚੇਸ਼ਟਾ ਕੀਤੀ ਤੇ ਸ਼ਿਵਜੀ ਦਾ ਬਚਨ ਸੱਚਾ ਸੀ, ਰਾਵਣ ਉਸ ਨੂੰ ਚੁੱਕ ਨਾ ਸਕਿਆ। ਫਿਰ ਉਹ ਉਸੇ ਹੀ ਜਗ੍ਹਾ ਦੇ ਉੱਤੇ ਛੱਡ ਕੇ ਉਹ ਆਪਣੇ ਘਰ ਨੂੰ ਮੁੜ ਗਿਆ। ਇਸ ਪ੍ਰਕਾਰ ਦੇ ਨਾਲ ਵੀ ਮੰਨਿਆ ਜਾ ਸਕਦਾ ਹੈ ਕਿ ਉਹ ਧਨਸ਼ ਉੱਥੇ ਰਹਿ ਗਿਆ। ਇਸ ਤੋਂ ਇਲਾਵਾ ਇੱਕ ਹੋਰ ਵੀ ਗੱਲ ਇਸ ਦੇ ਵਾਸਤੇ ਆਖੀ ਜਾਂਦੀ ਹੈ ਕਿ ਜਦੋਂ ਸੀਤਾ ਦਾ ਸਵੰਬਰ ਰਚਿਆ ਤੇ ਫਿਰ ਇਹ ਸਾਰੀ ਹਰ ਇੱਕ ਜਗ੍ਹਾ ਦੇ ਉੱਤੇ ਗੱਲ ਪ੍ਰਸਿੱਧ ਹੋਈ ਕਿ ਜਿਹੜਾ ਸ਼ਿਵਜੀ ਦੇ ਧਨਸ਼ ਨੂੰ ਚੁੱਕੇਗਾ ਉਹਦੇ ਨਾਲ ਸੀਤਾ ਦਾ ਵਿਆਹ ਹੋਵੇਗਾ। ਹੁਣ ਇਹਦੇ ਵਿੱਚ ਵੀ ਇਹ ਗੱਲ ਹੈ ਕਿ ਜਦੋਂ ਧਨਸ਼ ਉੱਥੇ ਰੱਖਿਆ ਗਿਆ ਸੀ, ਹੋ ਸਕਦਾ ਕਿ ਉਸ ਵੇਲੇ ਬਹੁਤ ਜ਼ਿਆਦਾ ਇਸ ਗੱਲ ਦੀ ਪ੍ਰਸਿੱਧੀ ਹੋ ਗਈ ਹੋਵੇਗੀ ਕਿ ਉਸ ਜਗ੍ਹਾ ਦੇ ਉੱਤੇ ਧਨਸ਼ ਰੱਖਿਆ ਗਿਆ ਹੈ। ਇਸ ਕਰਕੇ ਜਦੋਂ ਐਸੀ ਜਗ੍ਹਾ ਕਿਤੇ ਪ੍ਰਗਟ ਹੋ ਜਾਂਦੀ ਹੈ ਫਿਰ ਉੱਥੇ ਵਧੀਆ ਜਗ੍ਹਾ ਬਣਾ ਦਿੱਤੀ ਜਾਂਦੀ ਹੈ। ਭਾਵੇਂ ਕਿ ਧਨਸ਼ ਨੂੰ ਕੋਈ ਚੁੱਕ ਨਹੀਂ ਸੀ ਸਕਦਾ, ਪਰ ਉੱਥੇ ਆਲਾ ਦੁਆਲਾ ਸਾਫ਼ ਕਰਕੇ ਉਹਦੀ ਪੂਜਾ ਤੇ ਕੀਤੀ ਜਾ ਸਕਦੀ ਸੀ, ਕਿਉਂਕਿ ਵਿਦਵਾਨਾਂ ਨੇ ਕਈ ਪ੍ਰਕਾਰ ਦੇ ਨਾਲ ਇਹ ਵੀ ਗੱਲ ਲਿਖੀ ਹੈ ਕਿ ਜਿਹੜੀ ਸੀਤਾ ਹੈ ਉਹ ਆਸਾਨੀ ਦੇ ਨਾਲ ਹੀ ਚੁੱਕ ਕੇ ਧਨਸ਼ ਨੂੰ ਤੇ ਥੱਲਿਓਂ ਦੀ ਬੌਕਰ ਕੱਢ ਦਿੰਦੀ ਸੀ, ਉਹ ਸਾਫ਼ ਕਰ ਦਿੰਦੀ ਸੀ। ਕਾਨ ਸਿੰਘ ਨਾਭਾ ਨੇ ਇਸ ਪ੍ਰਕਾਰ ਦੇ ਨਾਲ ਲਿਖਿਆ ਕਿ ਸ਼ਿਵਜੀ ਭਗਵਾਨ ਨੇ ਆਪ ਅਮਾਨਤ ਰੱਖੀ ਸੀ ਰਾਜੇ ਜਨਕ ਦੇ ਘਰ ਦੇ ਵਿੱਚ, ਤੇ ਘਰ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਆਮ ਤੌਰ ਦੇ ਉੱਤੇ ਹੀ ਸਫਾਈ ਕਰਦੀਆਂ ਨੇ ਤੇ ਸਫਾਈ ਕਰਨ ਲੱਗਿਆਂ ਉਹ ਥੱਲਿਓਂ ਦੀ ਝਾੜੂ ਕੱਢ ਦਿੰਦੀ ਸੀ। ਇਸ ਤੋਂ ਇਲਾਵਾ ਜੇ ਦੂਜਾ ਪੱਖ ਵੇਖਿਆ ਜਾਵੇ ਕਿ ਜੇ ਬਾਹਰ ਕਿਤੇ ਉਜਾੜ ਦੇ ਵਿੱਚ ਉਹ ਤਨਸ਼ ਪਿਆ ਸੀ ਤੇ ਜਦੋਂ ਰਾਜੇ ਜਨਕ ਨੂੰ ਪਤਾ ਲੱਗਾ ਹੋਵੇਗਾ ਉਹਨੇ ਫਿਰ ਉੱਥੇ ਜਗ੍ਹਾ ਬਣਵਾ ਦਿੱਤੀ ਹੋਵੇਗੀ। ਐਸੀਆਂ ਜਗ੍ਹਾ ਦੇ ਉੱਤੇ ਆਮ ਕਰਕੇ ਸਾਰੇ ਸੇਵਾ ਕਰਨ ਦੇ ਵਾਸਤੇ ਜਾਂਦੇ ਨੇ। ਸੀਤਾ ਵੀ ਜਾਂਦੀ ਹੋਵੇਗੀ ਸੇਵਾ ਕਰਨ ਦੇ ਵਾਸਤੇ ਤੇ ਤਨਸ਼ ਨੂੰ ਚੁੱਕ ਕੇ ਉਹ ਥੱਲਿਓਂ ਦੀ ਝਾੜੂ ਦੇ ਨਾਲ ਜਗ੍ਹਾ ਨੂੰ ਸਾਫ਼ ਕਰ ਦਿੰਦੀ ਹੋਵੇਗੀ। ਪਰ ਇਸ ਜਗ੍ਹਾ ਦੇ ਉੱਤੇ ਇੱਕ ਸਵਾਲ ਹੋਰ ਵੀ ਖੜਾ ਹੁੰਦਾ ਹੈ ਕਿ ਰਾਵਣ ਵਰਗੇ ਵੱਡੇ ਵੱਡੇ ਬਲੀ ਜਿਸ ਧਨਸ਼ ਨੂੰ ਚੁੱਕ ਨਾ ਸਕੇ ਉਹ ਸੀਤਾ ਕਿਵੇਂ ਉਸ ਨੂੰ ਚੁੱਕ ਸਕਦੀ ਹੈ? ਸੀਤਾ ਦੀ ਪੈਦਾਇਸ਼ ਦੇ ਬਾਰੇ ਉਹਦੇ ਜਨਮ ਦੇ ਬਾਰੇ ਝਾਤੀ ਮਾਰਨੀ ਪਵੇਗੀ। ਵਿਦਵਾਨ ਪੁਰਸ਼ ਲਿਖਦੇ ਨੇ ਕਿ ਕਿਸ ਤਰ੍ਹਾਂ ਸੀਤਾ ਦਾ ਜਨਮ ਹੋਇਆ। ਰਾਵਣ ਦਾ ਡੰਕਾ ਸੀ ਪੂਰੇ ਤਿੰਨੇ ਲੋਕਾਂ ਦੇ ਵਿੱਚ, ਉਹ ਕਿਸੇ ਨੂੰ ਨਹੀਂ ਸੀ ਬਖਸ਼ਦਾ, ਹਰ ਇੱਕ ਤੋਂ ਕਰ ਲੈਂਦਾ ਸੀ, ਟੈਕਸ ਲੈਂਦਾ ਸੀ। ਭਾਵੇਂ ਕੋਈ ਵੱਡਾ ਰਾਜਾ ਹੋਵੇ, ਭਾਵੇਂ ਕੋਈ ਛੋਟਾ ਹੋਵੇ, ਭਾਵੇਂ ਕੋਈ ਅਮੀਰ ਹੋਵੇ ਤੇ ਭਾਵੇਂ ਕੋਈ ਗਰੀਬ ਹੋਵੇ, ਰਾਵਣ ਕਿਸੇ ਨੂੰ ਨਹੀਂ ਸੀ ਬਖਸ਼ਦਾ, ਹਰ ਇੱਕ ਤੋਂ ਟੈਕਸ ਲੈਂਦਾ ਸੀ। ਵਿਦਵਾਨ ਪੁਰਸ਼ ਕਹਿੰਦੇ ਨੇ ਇੱਕ ਸਮੇਂ ਇਸ ਪ੍ਰਕਾਰ ਦੇ ਨਾਲ ਉਹਨਾਂ ਨੇ ਰਾਵਣ ਨੇ ਕੁਝ ਜੰਗਲ ਦੇ ਵਿੱਚ ਜਾ ਕੇ ਸਾਧੂ ਮੰਡਲੀ ਨੂੰ ਘੇਰਾ ਪਾ ਲਿਆ। ਸਾਧੂਆਂ ਨੂੰ ਜਾ ਕੇ ਕਹਿਣ ਲੱਗਾ ਕਿ ਤੁਸੀਂ ਟੈਕਸ ਦਿਓ ਮੈਨੂੰ। ਉਹ ਸਾਧੂ ਪੁਰਸ਼ ਕਹਿਣ ਲੱਗੇ ਕਿ ਰਾਵਣ, ਅਸੀਂ ਤੇ ਇੱਥੇ ਬੰਦਗੀ ਕਰਦੇ ਹਾਂ, ਜੰਗਲ ਦੇ ਵਿੱਚ ਰਹਿੰਦੇ ਹਾਂ, ਸਾਡੇ ਕੋਲ ਤੇ ਖਾਣ ਪਹਿਨਣ ਦੇ ਵਾਸਤੇ ਇਹ ਥੋੜੇ ਬਸਤਰ ਨੇ ਜਾਂ ਫਿਰ ਅੰਨ ਹੈ, ਅਸੀਂ ਤੈਨੂੰ ਕੀ ਦੇ ਸਕਦੇ ਹਾਂ? ਉਹ ਕਹਿੰਦਾ ਕਿ ਨਹੀਂ, ਮੈਂ ਹਰ ਇੱਕ ਤੋਂ ਕੁਝ ਨਾ ਕੁਝ ਲੈਣਾ ਹਾਂ, ਇਸ ਕਰਕੇ ਭਾਵੇਂ ਤੁਸੀਂ ਸਾਧੂ ਹੋ, ਭਜਨ ਕਰਨ ਵਾਲੇ ਹੋ, ਜੰਗਲ ਦੇ ਵਿੱਚ ਰਹਿੰਦੇ ਹੋ, ਪਰ ਮੈਨੂੰ ਕੁਝ ਦੇਣਾ ਜ਼ਰੂਰ ਪਵੇਗਾ। ਫਿਰ ਉਹਨਾਂ ਸਾਧੂਆਂ ਨੇ, ਉਹਨਾਂ ਮੁਨੀਆਂ ਨੇ ਆਖਿਆ ਕਿ ਸਾਡੇ ਕੋਲ ਤੇ ਸਾਡਾ ਖੂਨ ਹੈ, ਜੇ ਤੂੰ ਉਹ ਚਾਹੁੰਦਾ ਅਸੀਂ ਤੈਨੂੰ ਖੂਨ ਦੇ ਸਕਦੇ ਹਾਂ, ਹੋਰ ਨਹੀਂ ਕੁਝ ਦੇ ਸਕਦੇ। ਤੇ ਰਾਵਣ ਬੜਾ ਜ਼ਾਲਮ ਵੀ ਸੀ, ਉਹ ਨਿਰਦਈ ਵੀ ਸੀ, ਉਹ ਕਠੋਰ ਦਿਲ ਦਾ ਮਾਲਕ ਸੀ। ਉਹ ਕਹਿਣ ਲੱਗਾ ਠੀਕ ਹੈ, ਮੈਨੂੰ ਆਪਣਾ ਖੂਨ ਹੀ ਦੇ ਦਿਓ। ਰਾਵਣ ਨੇ ਇੱਕ ਘੜਾ ਉਹਨਾਂ ਨੂੰ ਖਾਲੀ ਦੇ ਦਿੱਤਾ ਤੇ ਕਹਿੰਦਾ ਕਿ ਤੁਸੀਂ ਇਸ ਘੜੇ ਨੂੰ ਆਪਣੇ ਖੂਨ ਦੇ ਨਾਲ ਭਰ ਦਿਓ, ਇਸ ਪੂਰੇ ਘੜੇ ਨੂੰ ਭਰ ਕੇ ਤੇ ਮੈਨੂੰ ਦੇ ਦਿਓ। ਫਿਰ ਮੁਨੀਆਂ ਨੇ ਉਸੇ ਪ੍ਰਕਾਰ ਦੇ ਨਾਲ ਕੀਤਾ, ਆਪੋ ਆਪਣਾ ਖੂਨ ਉਸ ਘੜੇ ਦੇ ਵਿੱਚ ਪਾਇਆ। ਜਦੋਂ ਘੜਾ ਪੂਰਾ ਭਰ ਗਿਆ ਤੇ ਰਾਵਣ ਨੂੰ ਦੇ ਦਿੱਤਾ ਕਿ ਲੈ ਆਪਣਾ ਟੈਕਸ ਲੈ ਲੈ, ਸਾਡੇ ਕੋਲ ਸਾਡਾ ਖੂਨ ਸੀ, ਅਸੀਂ ਉਹ ਤੈਨੂੰ ਦੇ ਦਿੱਤਾ। ਇਸ ਤੋਂ ਬਾਅਦ ਉਸ ਖੂਨ ਨੂੰ ਲੈ ਕੇ ਜਦੋਂ ਆਪਣੇ ਘਰ ਪਹੁੰਚਿਆ, ਆਕਾਸ਼ ਬਾਣੀ ਹੋਈ ਜਾਂ ਕਿਸੇ ਸਿਆਣੇ ਨੇ ਦੱਸਿਆ ਕਿ ਇਸ ਨੂੰ ਆਪਣੇ ਘਰ ਦੇ ਵਿੱਚ ਨਾ ਰੱਖੀ, ਕਿਉਂਕਿ ਜਿੱਥੇ ਇਹ ਰਿਸ਼ੀਆਂ ਦਾ ਖੂਨ ਰਵੇਗਾ ਉਸ ਜਗ੍ਹਾ ਦੇ ਉੱਤੇ ਕਾਲ ਪੈ ਜਾਵੇਗਾ, ਕਦੇ ਬਾਰਿਸ਼ ਨਹੀਂ ਹੋਵੇਗੀ। ਇਸ ਕਰਕੇ ਫਿਰ ਉਸ ਵੇਲੇ ਰਾਵਣ ਨੇ ਰਾਜੇ ਜਨਕ ਦੀ ਜਿਹੜੀ ਜੂ ਸੀ, ਜਿਹੜੀ ਜਨਕਪੁਰੀ ਸੀ, ਉਥੇ ਜਾ ਕੇ ਰਾਤ ਦੇ ਵੇਲੇ ਚੋਰੀ ਇਸ ਨੂੰ ਮੂੰਹ ਬੰਦ ਕਰਕੇ ਘੜੇ ਨੂੰ ਦੱਬ ਦਿੱਤਾ ਤੇ ਵਾਕਿਆ ਹੀ ਵੈਸਾ ਹੋਇਆ ਜੈਸਾ ਆਖਿਆ ਗਿਆ ਸੀ। ਬਹੁਤ ਦੇਰ ਬਾਰਿਸ਼ ਨਾ ਹੋਈ, ਜਦੋਂ ਬਾਰਿਸ਼ ਨਾ ਹੋਈ ਤੇ ਫਿਰ ਕਾਲ ਪੈ ਗਿਆ ਜਨਕਪੁਰੀ ਦੇ ਵਿੱਚ। ਰਾਜਾ ਜਨਕ ਬਹੁਤ ਜ਼ਿਆਦਾ ਚਿੰਤਤ ਹੋਇਆ। ਇਸੇ ਪ੍ਰਕਾਰ ਦੇ ਨਾਲ ਜਾਂ ਆਕਾਸ਼ਬਾਣੀ ਹੋਈ ਜਾਂ ਫਿਰ ਕਿਸੇ ਸਿਆਣੇ ਨੇ ਦੱਸਿਆ ਕਿ ਜੇਕਰ ਰਾਜਾ ਆਪਣੇ ਹੱਥਾਂ ਦੇ ਨਾਲ ਸੋਨੇ ਦਾ ਹਲ ਬਣਾ ਕੇ ਤੇ ਧਰਤੀ ਨੂੰ ਵਾਹੇਗਾ ਤੇ ਫਿਰ ਇਹ ਕਾਲ ਦਾ ਸਮਾਂ ਨਿਕਲ ਜਾਏਗਾ, ਫਿਰ ਬਾਰਿਸ਼ ਹੋਵੇਗੀ ਤੇ ਫਿਰ ਫਿਰ ਫਸਲਾਂ ਹੋਣਗੀਆਂ। ਰਾਜੇ ਜਨਕ ਨੇ ਵੈਸਾ ਹੀ ਕੀਤਾ। ਸੋਨੇ ਦਾ ਹਲ ਤਿਆਰ ਕੀਤਾ ਗਿਆ ਤੇ ਫਿਰ ਜਦੋਂ ਸਿਆੜ ਵਾਇਆ ਰਾਜੇ ਜਨਕ ਨੇ ਤੇ ਸਬੱਬ ਦੇ ਨਾਲ ਉਹੀ ਜਗ੍ਹਾ ਸੀ ਜਿੱਥੇ ਥੱਲੇ ਉਹ ਘੜਾ ਦੱਬਿਆ ਗਿਆ ਸੀ ਤੇ ਹਲ ਦੇ ਫਾਲੇ ਦੇ ਨਾਲ ਉਹ ਘੜਾ ਥੋੜਾ ਜਿਹਾ ਉੱਪਰ ਉੱਠਿਆ ਤੇ ਜਦੋਂ ਵੇਖਿਆ ਕਿ ਘੜਾ ਥੱਲੇ ਕਿਸੇ ਚੀਜ਼ ਦਾ ਭਰ ਕੇ ਦੱਬਿਆ ਹੋਇਆ, ਫਿਰ ਯਤਨ ਦੇ ਨਾਲ ਉਸ ਘੜੇ ਨੂੰ ਬਾਹਰ ਕੱਢਿਆ ਗਿਆ ਤੇ ਜਦੋਂ ਬਾਹਰ ਕੱਢ ਕੇ ਉਸ ਘੜੇ ਦਾ ਮੂੰਹ ਖੋਲਿਆ ਤੇ ਫਿਰ ਉਸ ਘੜੇ ਦੇ ਵਿੱਚ ਖੂਨ ਦਾ ਇੱਕ ਵੀ ਕਤਰਾ ਨਹੀਂ ਸੀ। ਉਸ ਘੜੇ ਦੇ ਵਿੱਚ ਸੀਤਾ ਛੋਟੀ ਉਮਰ ਦੇ ਵਿੱਚ ਜਿਵੇਂ ਬੱਚਾ ਹੁੰਦਾ ਪਾਵ ਕੇ ਬਾਲਕ ਸਰੂਪ ਦੇ ਵਿੱਚ ਉਸ ਘੜੇ ਦੇ ਵਿੱਚ ਸੀਤਾ ਦੀ ਪ੍ਰਾਪਤੀ ਹੋਈ ਤੇ ਇਸ ਪ੍ਰਕਾਰ ਦੇ ਨਾਲ ਉਸ ਘੜੇ ਦੇ ਵਿੱਚੋਂ ਸੀਤਾ ਦਾ ਜਨਮ ਹੋਇਆ। ਇਸ ਕਰਕੇ ਵੀ ਕਿਉਂਕਿ ਰਿਸ਼ੀਆਂ ਦੇ ਖੂਨ ਤੋਂ ਪੈਦਾ ਹੋਈ ਸੀ ਜਿਹੜੇ ਭਜਨ ਬੰਦਗੀ ਕਰਦੇ ਸਨ, ਇਸ ਕਰਕੇ ਸੀਤਾ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਸੀ। ਇਸ ਕਰਕੇ ਵੀ ਮੰਨਿਆ ਜਾ ਸਕਦਾ ਹੈ ਕਿ ਸ਼ਿਵਜੀ ਦੇ ਧਨੁਸ਼ ਨੂੰ ਉਹ ਚੁੱਕ ਲੈਂਦੀ ਸੀ, ਉਹਨੂੰ ਕੋਈ ਔਖਿਆਈ ਨਹੀਂ ਸੀ ਆਉਂਦੀ। ਸ਼ਿਵਜੀ ਦੇ ਧਨੁਸ਼ ਨੂੰ ਚੁੱਕ ਲੈਂਦੀ ਸੀ। ਇਸੇ ਕਰਕੇ ਜਿਹੜਾ ਪ੍ਰਣ ਹੈ ਇਹ ਰਾਜੇ ਜਨਕ ਨੇ ਕੀਤਾ ਸੀ ਕਿ ਜਿਹੜਾ ਇਹਦੇ ਤੋਂ ਜ਼ਿਆਦਾ ਤਗੜਾ ਹੋਵੇਗਾ, ਕਮ ਸੇ ਕਮ ਜਿਹੜਾ ਸ਼ਿਵਜੀ ਦੇ ਧਨੁਸ਼ ਨੂੰ ਚੁੱਕ ਸਕਦਾ ਹੋਵੇਗਾ, ਉਹਦੇ ਨਾਲ ਹੀ ਇਹਦਾ ਵਿਆਹ ਹੋਣਾ ਚਾਹੀਦਾ। ਇਸ ਕਰਕੇ ਰਾਜੇ ਜਨਕ ਨੇ ਆਪਣਾ ਪ੍ਰਣ ਵੀ ਧਾਰਨ ਕੀਤਾ ਸੀ ਇਸੇ ਪ੍ਰਕਾਰ ਦੇ ਨਾਲ। ਇਸ ਤੋਂ ਇਲਾਵਾ ਜਦੋਂ ਇਹ ਸਾਰੀ ਜਗ੍ਹਾ ਦੇ ਉੱਤੇ ਗੱਲ ਪ੍ਰਸਿੱਧ ਹੋ ਗਈ ਕਿ ਸੀਤਾ ਦਾ ਸਵੰਬਰ ਰਚਿਆ ਹੈ ਰਾਜੇ ਜਨਕ ਨੇ, ਉਹਨੇ ਸ਼ਰਤ ਰੱਖੀ ਹੈ ਕਿ ਜਿਹੜਾ ਸ਼ਿਵਜੀ ਦੇ ਧਨੁਸ਼ ਨੂੰ ਚੁੱਕੇਗਾ ਉਹਦੇ ਨਾਲ ਸੀਤਾ ਦਾ ਵਿਆਹ ਹੋਵੇਗਾ, ਤੇ ਕਈ ਵਿਦਵਾਨ ਇਹ ਗੱਲ ਮੰਨਦੇ ਨੇ ਕਿ ਰਾਵਣ ਨੂੰ ਜਦੋਂ ਪਤਾ ਲੱਗਾ ਤੇ ਫਿਰ ਉਹਨੇ ਆਰਾਧਨਾ ਕਰਕੇ ਸ਼ਿਵਜੀ ਭਗਵਾਨ ਨੂੰ ਪ੍ਰਗਟ ਕੀਤਾ, ਹੱਥ ਜੋੜ ਕੇ ਬੇਨਤੀ ਕੀਤੀ ਕਿ ਭਗਵਾਨ ਜੀ ਕਿਰਪਾ ਕਰਕੇ ਮੈਨੂੰ ਵਰਦਾਨ ਦਿਓ ਕਿ ਮੈਂ ਤੁਹਾਡੇ ਧਨੁਸ਼ ਨੂੰ ਚੁੱਕਣਾ ਚਾਹੁੰਦਾ ਹਾਂ, ਕਿਰਪਾ ਕਰਕੇ ਮੈਨੂੰ ਵਰਦਾਨ ਦੇ ਦਿਓ, ਕਿਉਂਕਿ ਜੇ ਤੁਹਾਡੇ ਧਨੁਸ਼ ਨੂੰ ਚੁੱਕਾਂਗਾ ਤੇ ਸੀਤਾ ਦੇ ਨਾਲ ਮੇਰਾ ਵਿਆਹ ਹੋਵੇਗਾ। ਤੇ ਭਗਵਾਨ ਨੇ ਆਖ ਦਿੱਤਾ ਕਿ ਠੀਕ ਹੈ, ਮੈਂ ਤੈਨੂੰ ਵਰਦਾਨ ਦਿੰਦਾ ਹਾਂ ਕਿ ਤੂੰ ਇੱਕ ਵਾਰੀ ਮੇਰੇ ਧਨੁਸ਼ ਨੂੰ ਚੁੱਕ ਸਕੇਗਾ ਪਰ ਦੁਬਾਰਾ ਨਹੀਂ ਚੁੱਕ ਸਕਦਾ। ਤੇ ਉਸ ਵੇਲੇ ਹੱਥ ਜੋੜ ਕੇ ਆਖਿਆ ਸ਼ਿਵਜੀ ਨੇ ਮਾਫ ਕਰਨਾ ਹੱਥ ਜੋੜ ਕੇ ਰਾਵਣ ਨੇ ਆਖਿਆ ਕਿ ਭਗਵਾਨ ਜੀ ਮੈਨੂੰ ਦੁਬਾਰਾ ਚੁੱਕਣ ਦੀ ਲੋੜ ਵੀ ਨਹੀਂ ਪਵੇਗੀ, ਕਿਉਂਕਿ ਇੱਕੋ ਵਾਰੀ ਜਦੋਂ ਮੈਂ ਚੁੱਕ ਲਵਾਂਗਾ ਤੇ ਸੀਤਾ ਦੇ ਨਾਲ ਮੇਰਾ ਵਿਆਹ ਹੋ ਜਾਵੇਗਾ, ਉਸ ਤੋਂ ਬਾਅਦ ਮੈਨੂੰ ਜ਼ਰੂਰਤ ਨਹੀਂ ਪਵੇਗੀ ਤੁਹਾਡੇ ਧਨੁਸ਼ ਨੂੰ ਦੁਬਾਰਾ ਚੁੱਕਣ ਦੀ। ਤਥਾ ਅਸਤੂ ਕਹਿ ਦਿੱਤਾ। ਸ਼ਿਵ ਜੀ ਅਲੋਪ ਹੋ ਗਏ ਤੇ ਬੜੀ ਖੁਸ਼ੀ ਦੇ ਨਾਲ ਆਪਣੇ ਘਰ ਨੂੰ ਪਰਤੇ। ਅਗਲੇ ਦਿਨ ਸਵੰਬਰ ਹੋਣਾ ਸੀ ਤੇ ਰਾਤ ਦੇ ਵੇਲੇ ਅਚਾਨਕ ਮਨ ਦੇ ਵਿੱਚ ਖਿਆਲ ਪੈਦਾ ਹੋਇਆ ਕਿ ਕੱਲ ਨੂੰ ਸਵੰਬਰ ਹੈ, ਬਹੁਤ ਸਾਰੇ ਵੱਡੇ ਰਾਜੇ ਮਹਾਰਾਜੇ ਉੱਥੇ ਜਮ੍ਹਾਂ ਹੋਏ ਹੋਣਗੇ, ਲੋਕਾਂ ਦੀ ਬੜੀ ਵੱਡੀ ਭੀੜ ਹੋਵੇਗੀ, ਕਿਤੇ ਐਸਾ ਨਾ ਹੋਵੇ ਕਿ ਮੇਰੇ ਤੋਂ ਤਨਿਸ਼ ਚੁੱਕਿਆ ਨਾ ਜਾਵੇ ਤੇ ਲੋਕਾਂ ਦੇ ਵਿੱਚ ਮੇਰਾ ਮਖੌਲ ਉੱਡੇ। ਆਮ ਕਰਕੇ ਆਪਾਂ ਪੰਜਾਬੀ ਦੇ ਵਿੱਚ ਇੱਕ ਕਹਾਵਤ ਵਰਤਦੇ ਹਾਂ, ਰੱਬ ਡਾਂਗਾਂ ਨਹੀਂ ਮਾਰਦਾ, ਰੱਬ ਮੱਤਾਂ ਮਾਰਦਾ ਹੈ। ਜਾਂ ਫਿਰ ਇਸ ਪ੍ਰਕਾਰ ਦੇ ਨਾਲ ਆਖਿਆ ਜਾਂਦਾ ਹੈ ਕਿ ਮੱਤ ਅਵੱਲੀ ਦੇ, ਜਿਹੜਾ ਰੱਬ ਹੈ ਉਹ ਅਵੱਲੀ ਪਾਵ ਕੇ ਪੁੱਠੀ ਮੱਤ ਦੇ ਦਿੰਦਾ ਹੈ। ਇਸੇ ਪ੍ਰਕਾਰ ਦੇ ਨਾਲ ਹੀ ਰਾਵਣ ਦੇ ਨਾਲ ਵਾਪਰਿਆ। ਉਹਨੇ ਸੋਚਿਆ ਕਿ ਸਵੇਰੇ ਕਿਤੇ ਮੇਰਾ ਮਖੌਲ ਹੀ ਨਾ ਉੱਡੇ ਕਿ ਮੇਰੇ ਤੋਂ ਤਨਿਸ਼ ਚੁੱਕਿਆ ਨਾ ਜਾਵੇ, ਇਸ ਕਰਕੇ ਮੈਨੂੰ ਚੁੱਕ ਕੇ ਪਹਿਲਾਂ ਵੇਖ ਲੈਣਾ ਚਾਹੀਦਾ ਕਿ ਚੁੱਕ ਸਕਦਾ ਹਾਂ ਕਿ ਨਹੀਂ ਚੁੱਕ ਸਕਦਾ। रात दे वेले चोरी रावण उस जगह दे उत्ते पहुंचया ते तनिष नूं उसने चुकया ते चुकया गया उन्हें उत्थे रख दिता कि चलो कम ठीक है सवेरे दोबारा आण के चुकांगा। पर यह गल मन दे विचों दिमाग दे विचों निकल गई कि शिव जी ने यह भी आख्या सी इको वारी तनिष नूं चुक सकेगा दोबारा नहीं चुक सकेगा। ते जदों दोबारा स्वयंवर रचिया गया दिने ते रावण भी उस सभा दे विच पहुंचया ते जदों रावण ने चुकण दी चेष्टा कीती ते रावण तों तनिष चुकिया नहीं गया इस करके ओ भी उन्हां राजयां दे नाल ही शामिल हो गया। इस विथिया नूं तुलसीदास जी ने बयान नहीं कीता। तुलसीदास जी ते हरपाल सिंह जी बेदी दोवें इको गल लिखदे ने कि बानासुर ते रावण ए दोवें बड़े बली सन ए उस ਤੋਂ ਪਹਿਲਾਂ ਹੀ ਆਪਣੇ ਹੱਥ ਅਜਮਾਇਸ਼ ਕਰ ਗਏ ਸਨ ਬਗੈਰ ਕਿਸੇ ਨੂੰ ਦੇਖਿਆ। ਪਰ ਕਈਆਂ ਨੂੰ ਪਤਾ ਲੱਗ ਗਿਆ ਸੀ ਕਿ ਰਾਵਣ ਵੀ ਨਹੀਂ ਚੁੱਕ ਸਕਿਆ ਤੇ ਦੂਜਾ ਬਾਨਾਸੁਰ ਵੀ ਨਹੀਂ ਚੁੱਕ ਸਕਿਆ ਉਹ ਮੁੜ ਚੁੱਕੇ ਸਨ ਪਰ ਇਸ ਸਵੰਬਰ ਦੇ ਵਿੱਚ ਰਾਵਣ ਨੇ ਹਿੱਸਾ ਨਹੀਂ ਲਿਆ ਇਹ ਤੁਲਸੀਦਾਸ ਜੀ ਬਿਆਨ ਕਰਦੇ ਨੇ। ਸੋ ਇਹ ਕੁਝ ਗੱਲਾਂ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਸਾਂ। ਹੁਣ ਮੈਂ ਮੂਲ ਕਥਾ ਨੂੰ ਪ੍ਰਾਰੰਭ ਕਰਦਾ ਹਾਂ ਕਿਉਂਕਿ ਕਥਾ ਦਾ ਪ੍ਰਸੰਗ ਇਥੋਂ ਤੱਕ ਪਹੁੰਚ ਚੁੱਕਾ ਹੈ ਕਿ ਆਖਿਆ ਰਾਜੇ ਜਨਕ ਨੇ ਕਿ ਮੈਨੂੰ ਲੱਗਦਾ ਕਿ ਪੂਰੀ ਦੀ ਪੂਰੀ ਧਰਤੀ ਸੂਰਮਿਆਂ ਤੋਂ ਸੱਖਣੀ ਹੋ ਗਈ ਹੈ ਇਸੇ ਕਰਕੇ ਸ਼ਿਵਜੀ ਦੇ ਤਨਿਸ਼ ਨੂੰ ਕੋਈ ਚੁੱਕ ਨਹੀਂ ਸਕਿਆ ਤੇ ਉਸ ਵੇਲੇ ਲਛਮਣ ਨੂੰ ਬਹੁਤ ਜ਼ਿਆਦਾ ਕ੍ਰੋਧ ਆਇਆ ਕਿ ਇਹ ਗੱਲ ਇਸਨੇ ਕਹਿ ਕਿਵੇਂ ਦਿੱਤੀ। ਉਸ ਵੇਲੇ ਫਿਰ ਹੱਥ ਜੋੜ ਕੇ ਆਪਣੇ ਭਰਾਤਾ ਭਾਵ ਕੇ ਰਾਮ ਚੰਦਰ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ। ਲਛਮਣ ਨੇ ਕੀ ਅਰਜ ਕੀਤੀ ਹੈ ਅੱਜ ਮੈਂ ਇਥੋਂ ਕਥਾ ਦਾ ਪ੍ਰਾਰੰਭ ਕਰਦਾ।
ਰਘੁਬੰਸਨ ਮੋ ਜਹ ਕੋ ਹੋਈ ਤੇਹ ਸਮਾਜ ਅਸ ਕਹਿ ਨਾ ਕੋਈ।
ਹੱਥ ਜੋੜ ਕੇ ਲਛਮਣ ਕਹਿੰਦਾ ਹੈ ਕਿ ਰਘੁਵੰਸ਼ੀਆਂ ਦੇ ਕੁਲ ਦੇ ਵਿੱਚੋਂ ਜਿੱਥੇ ਕੋਈ ਵੀ ਬੈਠਾ ਹੁੰਦਾ ਹੈ ਜਿੱਥੇ ਕੋਈ ਵੀ ਮੌਜੂਦ ਹੁੰਦਾ ਹੈ ਉਸ ਸਮਾਜ ਦੇ ਵਿੱਚ ਲਛਮਣ ਕਹਿੰਦਾ ਹੈ ਕਿ ਐਸੀ ਗੱਲ ਕੋਈ ਨਹੀਂ ਕਹਿੰਦਾ ਜੈਸੀ ਗੱਲ ਰਾਜੇ ਜਨਕ ਨੇ ਆਖੀ।
ਕਹੀ ਜਨਕ ਜਸ ਅਨਚੁੱਤ ਬਾਣੀ ਵਿਦਿਆ ਮਾਨ ਰਘੁਕੁਲ ਮਨ ਜਾਣੀ।
ਲਛਮਣ ਕਹਿੰਦਾ ਹੈ ਕਿ ਰਾਜੇ ਜਨਕ ਨੇ ਐਸੀ ਘਟਵੀ ਅਟਕਵੀ ਗੱਲ ਆਖੀ ਹੈ ਕਿ ਜਿਹੜੀ ਇਸ ਨੂੰ ਕਹਿਣੀ ਨਹੀਂ ਸੀ ਕਹੀਦੀ ਕਹਿਣੀ ਨਹੀਂ ਸੀ ਚਾਹੀਦੀ ਕਿਉਂਕਿ ਜਿਹੜੇ ਭਗਵਾਨ ਰਾਮ ਚੰਦਰ ਜੀ ਨੇ ਉਹ ਸਵੈਮ ਇਸ ਸਭਾ ਦੇ ਵਿੱਚ ਬੈਠੇ ਹੋਏ ਨੇ ਤੇ ਉਹਨਾਂ ਦੇ ਹੁੰਦਿਆਂ ਸੁਣਦਿਆਂ ਇਹ ਗੱਲ ਰਾਜੇ ਜਨਕ ਨੇ ਕਹਿ ਕਿਵੇਂ ਦਿੱਤੀ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਲਛਮਣ ਨੇ ਆਖਿਆ
ਜੋ ਗੱਲਾਂ ਇਸ ਰਾਜੇ ਕਹੀਆਂ ਨਾਲ ਕਠਨਤਾ ਦੇ ਮੈਂ ਸਹੀਆਂ ਤੁਸੀਂ ਪ੍ਰਭੂ ਹੋ ਅਤ ਸਿਆਣੇ ਸੁਣਿਆ ਜੇ ਜੋ ਜਨਕ ਵਖਾਣੇ ਅੱਜ ਤੱਕ ਕਿਸੇ ਨੇ ਵਿੱਚ ਸਮਾਜ ਗੱਲ ਨਾ ਮਾਰੀ ਮੇਰੇ ਤਾਜ ਜਿਸ ਥਾਂ ਤੇ ਰਗ ਕੁਲ ਦੇ ਤਾਰੇ ਵਿੱਚ ਸਭਾ ਦੇ ਨੂਰ ਮੁਨਾਰੇ ਹੀਆ ਪਿਆ ਨਾ ਅੱਜ ਤੱਕ ਭਾਈ ਜੋ ਗੱਲ ਕਹੀ ਜਨਕ ਰਘੁਰਾਈ ਬੈਠਾ ਵੇਖੋ ਰਘੁਕੁਲ ਪਾਈ ਜਾਣ ਬੁੱਝ ਇਨ ਕਾਨੀ ਵਾਹੀ।
ਲਛਮਣ ਕਹਿੰਦਾ ਹੈ ਕਿ ਜਾਣ ਬੁੱਝ ਕੇ ਇਹਨੇ ਐਸੀ ਗੱਲ ਕੀਤੀ ਹੈ ਭਗਵਾਨ ਜੀ ਤੁਹਾਡੇ ਹੁੰਦਿਆਂ ਤੇ ਮੇਰੇ ਹੁੰਦਿਆਂ ਦਸ਼ਰਥ ਦੇ ਪੁੱਤਰ ਦੇ ਹੁੰਦਿਆਂ ਐਸੀ ਗੱਲ ਕਿਸੇ ਨੇ ਪਹਿਲਾਂ ਨਹੀਂ ਆਖੀ ਕਿ ਜਿਹੜੀ ਧਰਤੀ ਹੈ ਸੂਰਮਿਆਂ ਤੋਂ ਸੱਖਣੀ ਹੋ ਗਈ ਹੈ ਇਹਨੇ ਜਾਣ ਬੁੱਝ ਕੇ ਐਸੀ ਗੱਲ ਆਖੀ।
ਸੁਣੋ ਪਾਨ ਕੁਲ ਪੰਕਜ ਪਾਨੂ ਕਰੋ ਸੁਭ ਕਹੋ ਸੁਭਾਉ ਨ ਕਛ ਅਬ ਮਾਨੂ।
ਹੱਥ ਜੋੜ ਕੇ ਲਛਮਣ ਜੀ ਆਪਣੇ ਭਰਾ ਨੂੰ ਕਹਿੰਦੇ ਨੇ ਕਿ ਹੇ ਭਗਵਾਨ ਜੀ ਹੇ ਰਘੁਵੰਸ਼ ਦੇ ਹੇ ਰਘੁਵੰਸ਼ ਰੂਪੇ ਕਮਲ ਦੇ ਸੂਰਜ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਸੁਣੋ ਮੇਰੀ ਬੇਨਤੀ ਨੂੰ ਮੈਂ ਬੜੇ ਸਹਿਜ ਸੁਭਾਅ ਦੇ ਨਾਲ ਕਹਿੰਦਾ ਹਾਂ ਮੈਂ ਇਹ ਜਿਹੜੀ ਗੱਲ ਕਹਿਣ ਲੱਗਾ ਹਾਂ ਇਹਦੇ ਵਿੱਚ ਤੁਸੀਂ ਮੇਰਾ ਅਭਿਮਾਨ ਜਾਂ ਹੰਕਾਰ ਨਾ ਸਮਝਿਓ।
ਜੋ ਤੁਮਾਰ ਅਨੁਸ਼ਾਸਨ ਪਾਵੋ ਕੰਦਕ ਏਵ ਬ੍ਰਹਿਮੰਡ ਉਠਾਵੋ। ਲਕਸ਼ਮਣ ਕਹਿੰਦਾ ਹੈ ਪ੍ਰਾਤਾ ਭਗਵਾਨ ਰਾਮ ਜੀ ਜੇਕਰ ਤੁਹਾਡੀ ਆਗਿਆ ਹੋਵੇ ਤੇ ਮੈਂ ਇਸ ਪੂਰੇ ਦੇ ਪੂਰੇ ਬ੍ਰਹਿਮੰਡ ਨੂੰ ਇਸ ਪ੍ਰਕਾਰ ਦੇ ਨਾਲ ਆਪਣੇ ਹੱਥ ਦੇ ਵਿੱਚ ਚੁੱਕ ਸਕਦਾ ਹਾਂ ਜਿਵੇਂ ਕਿਸੇ ਛੋਟੀ ਜਿਹੀ ਗੇਂਦ ਨੂੰ ਹੱਥ ਦੇ ਵਿੱਚ ਫੜ ਲਈਦਾ। ਕਾਚੇ ਘਟ ਜਿਮ ਡਾਰੋ ਫੋਰੀ ਸਕੋ ਮੇਰ ਮੂਲਕ ਜਿਮ ਤੋਰੀ। ਇਸ ਤੋਂ ਇਲਾਵਾ ਜੇਕਰ ਤੁਹਾਡਾ ਹੁਕਮ ਹੋਵੇ ਤੇ ਪੂਰੇ ਬ੍ਰਹਿਮੰਡ ਨੂੰ ਮੈਂ ਇੱਕ ਕੱਚੇ ਘੜੇ ਦੇ ਵਾਂਗ ਤੋੜ ਸਕਦਾ ਹਾਂ। ਇਸ ਤੋਂ ਇਲਾਵਾ ਭਗਵਾਨ ਜੀ ਤੁਹਾਡੀ ਕਿਰਪਾ ਦੇ ਨਾਲ ਜਿਹੜਾ ਵੱਡਾ ਸਮੇਰ ਪਰਬਤ ਹੈ ਜਿਹੜਾ ਪਹਾੜ ਹੈ ਉਹਨੂੰ ਮੈਂ ਮੂਲੀ ਦੇ ਵਾਂਗ ਤੋੜ ਸਕਦਾ ਹਾਂ। ਤਵ ਪ੍ਰਤਾਪ ਮਹਿਮਾ ਭਗਵਾਨਾ ਕੋ ਬਾਪਰੋ ਪਿਨਾਕ ਪੁਰਾਣਾ। ਹੱਥ ਜੋੜ ਕੇ ਲਕਸ਼ਮਣ ਨੇ ਆਖਿਆ ਕਿ ਭਗਵਾਨ ਰਾਮ ਜੀ ਜੇਕਰ ਤੁਹਾਡੀ ਕਿਰਪਾ ਹੋਵੇ ਜੇਕਰ ਤੁਹਾਡਾ ਪ੍ਰਤਾਪ ਹੋਵੇ ਤੇ ਤੁਹਾਡੀ ਮਹਿਮਾ ਦੇ ਨਾਲ ਹੇ ਭਗਵਾਨ ਜੀ ਮੈਂ ਇਸ ਪੁਰਾਣੇ ਧਨੁਸ਼ ਨੂੰ ਕੀ ਸਮਝਦਾ ਹਾਂ। ਭਾਵ ਕੇ ਜਿਹੜਾ ਸ਼ਿਵ ਜੀ ਦਾ ਧਨੁਸ਼ ਹੈ ਜਿਹੜਾ ਬੜਾ ਪੁਰਾਣਾ ਹੈ ਇਹ ਮੇਰੇ ਸਾਹਮਣੇ ਕੀ ਹੈ, ਮੇਰੇ ਸਾਹਮਣੇ ਇਹ ਕੁਝ ਵੀ ਨਹੀਂ ਹੈ, ਮੈਂ ਇਹਨੂੰ ਵੀ ਤੋੜ ਸਕਦਾ। ਨਾਥ ਜਾਣ ਅਸ ਆਯਸ ਹੋ ਕੌਤਕ ਕਰੋ ਬਿਲੋਕੀਐ ਸੋ। ਹੇ ਨਾਥ ਜੀ, ਹੇ ਮਾਲਕ ਜੀ, ਜੇਕਰ ਤੁਹਾਡੀ ਐਸੀ ਆਗਿਆ ਹੈ ਤੇ ਮੈਨੂੰ ਹੁਕਮ ਕਰੋ ਤਾਂ ਕਿ ਮੈਂ ਐਸਾ ਵੱਡਾ ਕੌਤਕ ਕਰਕੇ ਤੁਹਾਨੂੰ ਦਿਖਾ ਦੇਵਾਂ। ਮੈਂ ਕੌਤਕ ਕਰਾਂਗਾ ਤੇ ਭਗਵਾਨ ਜੀ ਤੁਸੀਂ ਮੇਰੇ ਕੌਤਕ ਨੂੰ ਵੇਖੋਗੇ। ਕਮਲ ਨਾਲ ਜਿਮ ਚਾਪ ਚੜਾਵੋ ਜੋਜਨ ਸਤ ਪ੍ਰਮਾਣ ਲੈ ਤਾਵੋ। ਇਸ ਤੋਂ ਇਲਾਵਾ ਲਕਸ਼ਮਣ ਨੇ ਆਖਿਆ ਕਿ ਧਨੁਸ਼ ਨੂੰ ਕਮਲ ਦੀ ਡੰਡੀ ਵਾਂਗ ਚੜਾ ਦਿਆਂਗਾ ਤੇ ਫਿਰ ਇਸ ਧਨੁਸ਼ ਨੂੰ ਚੁੱਕ ਕੇ ਸੈਂਕੜੇ ਯੋਜਨਾ ਦੀ ਦੂਰੀ ਨੂੰ ਮੈਂ ਤੈਅ ਕਰ ਜਾਵਾਂਗਾ। ਇਹਨਾਂ ਤੁਹਾਡੀ ਕਿਰਪਾ ਦੇ ਨਾਲ ਮੇਰੇ ਵਿੱਚ ਬਲ ਹੈ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਲਕਸ਼ਮਣ ਨੇ ਬਚਨ ਕੀਤੇ ਨੇ। ਲਕਸ਼ਮਣ ਕਿਹਾ ਵੀਰ ਸੁਣ ਬਾਂਕੇ, ਲਕਸ਼ਮਣ ਕਿਹਾ ਵੀਰ ਸੁਣ ਬਾਂਕੇ ਤੈਨੂੰ ਗੱਲ ਸੁਣਾਵਾਂ ਮੈਂ। ਸਹਿਜ ਸੁਭਾ ਕਵਾਂ ਮੈਂ ਰਗਬਰ ਵਿੱਚ ਅਭਿਮਾਨ ਨਾ ਆਵਾਂ ਮੈਂ। ਸੂਰਜ ਕੁਲ ਕਮਲਾਂ ਦੇ ਸੂਰਜ ਕਿਉਂ ਕਰ ਆਪ ਛੁਪਾਵਾਂ ਮੈਂ। ਜੇ ਆਖੋ ਅਜ ਰਗਬਰ ਦਿਲ ਬਰ ਸੂਰਜ ਮੂੰਹ ਵਿੱਚ ਪਾਵਾਂ ਮੈਂ। ਜੇ ਹੋਵੇ ਦਿਲ ਬਰ ਦੀ ਮਰਜ਼ੀ ਨਵਾਂ ਹੀ ਚੰਨ ਚੜਾਵਾਂ ਮੈਂ। ਕਹੇ ਤਾਂ ਭਗਵਾਨ ਇੱਕ ਪਲ ਅੰਦਰ ਸਾਗਰ ਨੂੰ ਛਕ ਜਾਵਾਂ ਮੈਂ। ਹੁਕਮ ਤੇਰੇ ਵਿੱਚ ਜਾਨੀ ਮੇਰੇ ਤਾਰੇ ਤੋੜ ਵਿਖਾਈਏ ਅੱਜ। ਜੇ ਲੋੜੇ ਤੂੰ ਅਰਸ਼ ਫਰਸ਼ ਨੂੰ ਪਲ ਵਿੱਚ ਚੁੱਕ ਲਿਆਈਏ ਅੱਜ। ਹੁਕਮ ਦੇ ਤਾਂ ਸ੍ਰਿਸ਼ਟੀ ਸਾਰੀ ਇਕਦਮ ਬੰਨ ਲਿਆਵਾਂ ਮੈਂ। ਤੇਰੀ ਆਗਿਆ ਅੰਦਰ ਭਗਵਾਨ ਅੱਗ ਵਿੱਚ ਅੱਗ ਮਚਾਵਾਂ ਮੈਂ। ਮੇਰੇ ਹਿਮਾਲਾ ਪਰਬਤ ਸਾਰੇ ਇੱਕ ਹੱਥ ਰੱਖ ਦਿਖਾਵਾਂ ਮੈਂ। ਮਿਹਰ ਤੇਰੀ ਸੰਗ ਮੇਰੇ ਮਾਲਕ ਖਿਨ ਸਾਗਰ ਤਰ ਜਾਵਾਂ ਮੈਂ। ਇਸ ਪ੍ਰਕਾਰ ਦੀਆਂ ਜਿਹੜੀਆਂ ਬੇਨਤੀਆਂ ਨੇ ਉਹ ਕੀਤੀਆਂ ਨੇ ਭਗਵਾਨ ਰਾਮ ਜੀ ਦੇ ਚਰਨਾਂ ਦੇ ਵਿੱਚ ਲਕਸ਼ਮਣ ਨੇ। ਤੋਰੇ ਛਤਰਕ ਦੰਡ ਜਿਮ ਤਵ ਪ੍ਰਤਾਪ ਬਲ ਨਾਥ ਜੋ ਨ ਕਰੋ ਪ੍ਰਭ ਮਦ ਸਪਤ ਪਦ ਸਫਤ ਕਰਨ ਤਰੋ ਤਨ ਪਾਥ। ਹੱਥ ਜੋੜ ਕੇ ਲਕਸ਼ਮਣ ਨੇ ਇਹ ਵੀ ਗੱਲ ਆਖੀ ਹੈ ਕਿ ਹੇ ਭਗਵਾਨ ਜੀ ਤੁਹਾਡੇ ਪ੍ਰਤਾਪ ਦੇ ਬਲ ਦੇ ਨਾਲ ਧਨੁਸ਼ ਨੂੰ ਮੈਂ ਪਦ ਹੇੜੇ ਦੇ ਵਾਂਗ ਤੋੜ ਦਿਆਂਗਾ। ਇਸ ਤੋਂ ਇਲਾਵਾ ਆਖਿਆ ਲਕਸ਼ਮਣ ਨੇ ਕਿ ਜੇਕਰ ਭਗਵਾਨ ਮੈਂ ਐਸਾ ਨਾ ਕਰ ਸਕਿਆ ਤੇ ਫਿਰ ਮੈਂ ਤੁਹਾਡੇ ਪਵਿੱਤਰ ਚਰਨਾਂ ਦੀ ਸਹੁੰ ਖਾਨਾ ਹਾਂ ਕਿ ਜ਼ਿੰਦਗੀ ਭਰ ਕਦੇ ਵੀ ਤਨਿਸ਼ ਕਮਾਨ ਨੂੰ ਫੜਾਂਗਾ ਨਹੀਂ। ਭਾਵ ਕਿ ਕਦੇ ਜ਼ਿੰਦਗੀ ਦੇ ਵਿੱਚ ਤਨਿਸ਼ ਬਾਣ ਨਹੀਂ ਚੁੱਕਾਂਗਾ ਜੇਕਰ ਮੈਂ ਐਸਾ ਕਰ ਨਾ ਸਕਿਆ ਤਾਂ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਲਕਸ਼ਮਣ ਨੇ ਭਗਵਾਨ ਰਾਮ ਜੀ ਨੂੰ ਆਖਿਆ। ਵਾਂਗ ਮੂਲੀਆਂ ਤੋੜ ਤਨਿਸ਼ ਨੂੰ ਟੋਟੇ ਕਰ ਸੁੱਟ ਪਾਈਏ ਜੀ। ਹੁਕਮ ਹੋਣ ਜੇ ਵੀਰ ਬਿਰਾਦਰ ਚਿੱਲੇ ਅਰਸ਼ ਚੜਾਈਏ ਜੀ। ਕਮਲ ਫੁੱਲ ਦੀ ਡੰਡੀ ਨਾਲੋ ਨਾਜ਼ੁਕ ਦਿਸੇ ਕਮਾਣੂ ਏ ਕੀ ਮਾਣਾ ਹੈ ਇਸ ਤਨਿਸ਼ ਦਾ ਜਨਕ ਨ ਮੇਰੂ ਜਾਣੂ ਹੈ।
ਭਾਵ ਕੇ ਜਨਕ ਮੇਰਾ ਜਾਣੂ ਨਹੀਂ ਹੈ, ਇਸ ਕਰਕੇ ਇਹਨੇ ਐਸੀ ਗੱਲ ਕਹਿ ਦਿੱਤੀ ਹੈ, ਪਰ ਮੈਂ ਤੇ ਇਸ ਤਨਿਸ਼ ਨੂੰ ਤੋੜ ਕੇ ਦਿਖਾ ਦਾਂਗਾ, ਤੁਹਾਡਾ ਸਿਰਫ ਇਸ਼ਾਰਾ ਹੋਣਾ ਚਾਹੀਦਾ।
ਲਖਨ ਸਕੋਪ ਬਚਨ ਜੇ ਬੋਲੇ ਡਗਮਗਾਣ ਮਹਿ ਦਿਗਜ ਡੋਲੇ।
ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਦੋਂ ਸਮੇਤ ਕ੍ਰੋਧ ਦੇ ਲਛਮਣ ਨੇ ਐਸੇ ਬਚਨ ਆਖੇ ਨੇ, ਉਸ ਵੇਲੇ ਜਿਹੜੀ ਧਰਤੀ ਸੀ ਉਹ ਡੋਲਣ ਲੱਗ ਪਈ ਹੈ, ਉਹ ਡਗ ਮਗਾ ਗਈ ਹੈ। ਇਸ ਤੋਂ ਇਲਾਵਾ ਗ੍ਰੰਥਕਾਰ ਜੀ ਲਿਖਦੇ ਨੇ ਕਿ ਦਿਸ਼ਾਵਾਂ ਦੇ ਜਿਹੜੇ ਹਾਥੀ ਸਨ ਉਹ ਵੀ ਕੰਬ ਗਏ।
ਸਕਲ ਲੋਕ ਸਭ ਭੂਪ ਡੇਰਾਨੇ ਸਿਆਹੀਆਂ ਹਰਿਸ਼ ਜਨਕ ਸਕੂ ਚਾਨੇ।
ਇਸ ਤੋਂ ਇਲਾਵਾ ਜਿੰਨੇ ਵੀ ਸਾਰੇ ਦੇ ਸਾਰੇ ਲੋਕ ਸਨ ਉਹ ਵੀ ਸਾਰੇ ਦੇ ਸਾਰੇ ਡਰ ਗਏ ਨੇ। ਇਸ ਤੋਂ ਇਲਾਵਾ ਜਿਹੜਾ ਰਾਜਾ ਜਨਕ ਸੀ ਉਹ ਲੱਜਿਤ ਹੋ ਗਿਆ। ਸੀਆਂ ਹੀਆਂ ਹਰਸ਼ ਜਨਕ ਸਕਚਾਨੇ। ਇਸ ਤੋਂ ਇਲਾਵਾ ਗ੍ਰੰਥਕਾਰ ਜੀ ਲਿਖਦੇ ਨੇ ਲਛਮਣ ਦੇ ਐਸੇ ਬਚਨਾਂ ਨੂੰ ਸੁਣ ਕੇ ਜਿਹੜੀ ਸੀਤਾ ਸੀ ਉਹ ਤੇ ਬਹੁਤ ਜ਼ਿਆਦਾ ਖੁਸ਼ ਹੋਈ ਹੈ, ਤੇ ਦੂਜੇ ਪਾਸੇ ਜਿਹੜਾ ਰਾਜਾ ਜਨਕ ਸੀ ਉਹ ਬਹੁਤ ਹੀ ਜ਼ਿਆਦਾ ਸ਼ਰਮਿੰਦਾ ਹੋ ਗਿਆ, ਭਾਵ ਕਿ ਉਹਦੀ ਗੱਲ ਝੂਠ ਕਰਨ ਦੀ, ਕਿਉਂਕਿ ਉਹਦੀ ਗੱਲ ਨੂੰ ਕੱਟ ਦਿੱਤਾ ਸੀ ਲਛਮਣ ਨੇ।
ਗੋਰ ਰਾਗ ਪਤ ਸਭ ਮੁਨ ਮਨ ਮਾਹੀ ਮੋਦਤ ਪਏ ਪੁਨ ਪੁਨ ਪੁਲ ਕਾਹੀ।
ਇਸ ਤੋਂ ਇਲਾਵਾ ਵਿਸ਼ਵਾਮਿੱਤਰ ਗੁਰੂ, ਇਸ ਤੋਂ ਇਲਾਵਾ ਭਗਵਾਨ ਰਾਮ ਜੀ ਤੇ ਜਿੰਨੇ ਵੀ ਨਾਲ ਦੇ ਸਾਰੇ ਮੁਨੀ ਸਨ ਉਹ ਬਹੁਤ ਹੀ ਜ਼ਿਆਦਾ ਲਛਮਣ ਦੀਆਂ ਗੱਲਾਂ ਨੂੰ ਸੁਣ ਕੇ ਪ੍ਰਸੰਨ ਹੋਏ ਨੇ, ਭਾਵ ਕਿ ਉਹਨਾਂ ਦੇ ਸਾਰਿਆਂ ਦੇ ਸਰੀਰ ਬਹੁਤ ਜ਼ਿਆਦਾ ਰੋਮਾਂਚਿਤ ਹੋ ਗਏ ਨੇ।
ਸੈਨ ਰਘਪਤ ਲਖਨ ਨਿਵਾਰੇ ਪ੍ਰੇਮ ਸਮੇਤ ਨਿਕਟ ਬੈਠਾਰੇ।
ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਦੋਂ ਐਸੀਆਂ ਗੱਲਾਂ ਲਛਮਣ ਨੇ ਪ੍ਰਗਟ ਕੀਤੀਆਂ ਨੇ ਆਖੀਆਂ ਨੇ, ਉਸ ਵੇਲੇ ਭਗਵਾਨ ਰਾਮ ਜੀ ਨੇ ਅੱਖ ਦੇ ਇਸ਼ਾਰੇ ਦੇ ਨਾਲ ਲਛਮਣ ਨੂੰ ਰੋਕਿਆ ਤੇ ਫਿਰ ਬੜੇ ਪਿਆਰ ਦੇ ਨਾਲ ਲਛਮਣ ਨੂੰ ਭਗਵਾਨ ਰਾਮ ਜੀ ਨੇ ਆਪਣੇ ਲਾਗੇ ਬਿਠਾ ਲਿਆ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਵਾਪਰਿਆ। ਹਰਪਾਲ ਸਿੰਘ ਜੀ ਬੇਦੀ ਇਸ ਪ੍ਰਕਾਰ ਦੇ ਨਾਲ ਇਸ ਗੱਲ ਦਾ ਜ਼ਿਕਰ ਕਰਦੇ ਨੇ।
ਇਸ ਤਨਿਸ਼ ਨੂੰ ਸੌ ਰੱਬ ਦੀ ਖੰਭ ਦੇ ਤੁਲ ਉਡਾਵਾਂ ਮੈਂ, ਇੱਕ ਹੱਲੇ ਦੇ ਨਾਲ ਹਿੱਲ ਕੇ ਸੌ ਯੋਜਨ ਭੱਜ ਜਾਵਾਂ ਮੈਂ। ਇਹ ਛਾਤੇ ਦੀ ਡੰਡੀ ਪਾਸੇ ਕਹੇ ਤਾਂ ਹੁਣ ਕੜਕਾਵਾਂ ਮੈਂ, ਸੌ ਚਰਨਾਂ ਦੀ ਤੇਰੀ ਰਗਬਰ ਸੁੱਟਾਂ ਅਰਸ਼ ਪੁਚਾਵਾਂ ਮੈਂ। ਜੇ ਇਸ ਵਿੱਚ ਕੁਝ ਸ਼ੱਕ ਹੈ ਪ੍ਰੀਤਮ ਤੇਰੀ ਕਸਮ ਉਠਾਵਾਂ ਮੈਂ, ਜੇ ਨਾ ਚੁੱਕਾਂ ਤਨਿਸ਼ ਬਾਣ ਨੂੰ ਵਿੱਚ ਘੜੂਏ ਡੁੱਬ ਜਾਵਾਂ ਮੈਂ। ਕੀ ਜੀਣਾ ਇਹ ਜੀਣਾ ਹੋਇਆ ਕੁੱਲ ਕਲੰਕ ਕਰਵਾਈਏ ਜੀ, ਰਘਵੰਸ਼ੀ ਸਦਵਾਈਏ ਐਵੇਂ ਖਾ ਖਾ ਟਿੱਡ ਵਧਾਈਏ ਜੀ। ਦਿਓ ਹੁਕਮ ਨਿਜ ਕਮਲ ਮੁਖ ਤੋਂ ਕਰਤਬ ਇਨਾ ਵਿਖਾਵਾਂਗਾ, ਗੇਂਦ ਵਾਂਗ ਲਛਮਣ ਕਹੇ ਰਗਬਰ ਹੱਥ ਤੇ ਤਨਿਸ਼ ਨਚਾਵਾਂਗਾ।
ਇੱਕ ਗੇਂਦ ਦੇ ਵਾਂਗ ਮੈਂ ਸ਼ਿਵਜੀ ਦੇ ਤਨਿਸ਼ ਨੂੰ ਆਪਣੇ ਹੱਥ ਦੇ ਵਿੱਚ ਨਚਾ ਦਿਆਂਗਾ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਭਗਵਾਨ ਰਾਮ ਜੀ ਨੂੰ ਲਛਮਣ ਨੇ ਆਖਿਆ।
ਸਹਿਤ ਕ੍ਰੋਧ ਦੇ ਬਚਨ ਲਖਣ ਦੇ ਸੁਣ ਧਰਤੀ ਚਟ ਡੋਲੀ ਸੀ, ਦਿਗਜ ਕੰਬ ਗਏ ਉਸ ਵੇਲੇ ਸੁਣ ਲਛਮਣ ਦੀ ਬੋਲੀ ਸੀ। ਕੰਬ ਗਏ ਸਭ ਰਾਜੇ ਭੂਪਤ ਜਨਕ ਵੀ ਡਗ ਮਗਾਇਆ ਤਦ, ਪਰ ਲਛਮਣ ਦੇ ਬਚਨ ਵੀਰਤਾ ਸੁਣ ਸੀਤਾ ਮੁਸਕਾਇਆ ਤਦ। ਵਿਸ਼ਵਾਮਿੱਤਰ ਰਘਬਰ ਮਨ ਅੰਦਰ ਬਾਰ ਬਾਰ ਮੁਸਕਾਏ ਸਨ, ਚੁੱਪ ਚਾਪ ਹੋ ਕਿਹਾ ਬਹਿਣ ਨੂੰ ਰਘਬਰ ਪਾਸ ਬਿਠਾਏ ਸਨ।
ਇਸ ਤੋਂ ਇਲਾਵਾ ਰਘੁਬਰ ਨੇ ਪਾਪ ਕੇ ਭਗਵਾਨ ਰਾਮ ਜੀ ਨੇ ਆਪਣੇ ਲਾਗੇ ਬਿਠਾਇਆ ਲਛਮਣ ਨੂੰ।
ਵਿਸਵਾ ਮਿੱਤਰ ਸਮੈ ਸੁਭ ਜਾਨੀ ਬੋਲੇ ਸਮੇਤ बोले अत स्नेह मैं बानी। ग्रंथाकार जी लिखते ने कि विश्वामित्र ने ओ समय नू बड़ा योग ते चंगा समझिया, उसे वेले बड़े स्नेह दे नाल बड़े कोमल वचन आखे ने विश्वामित्र ने। उठो राम पंजो पाव चापा, मेटो तात जनक पर तापा। विश्वामित्र जी कहते ने कि हे राम पुत्र जी, उठो इस शिव तनिष नू तोड़ो, ते इस शिव तनिष नू तोड़ के जेड़ा राजे जनक दे मन दे विच दुख है, उस दुख नू तुसें मिटा दे। विश्वामित्र ने रघुबर नू फिर समा जान समझाया सी, करो नविरत ताप हुण जगदा मुंह तो बचन अलाया सी। उठ हुण राम प्यारे, उठ के तोड़ कमान विखाओ अज, होए निराश भूप भू मंडल रंग भूम गरमाओ अज। हुण उठो पुत्र प्यारे राम जी, ते शिव जी दे तनिष नू तोड़ दियो, ऐसी आग्या दित्ती विश्वामित्र ने। सुन गोर बचन चरण सिर नावा, हर्ष विषाद न कछ और आवा। ग्रंथाकार तुलसीदास जी बयान करदे ने कि जदों गुरु विश्वामित्र ने ऐसा हुक्म कीता, उस वेले अपने प्यारे गुरु दे चरणा दे उते भगवान राम जी ने मत्था टेकिया, ते उस वेले कवि जी लिखदे ने हर्ष विषाद ना कछ और आवा। कवि जी लिखदे ने कि उस वेले ना ते भगवान राम दे हिरदे दे विच कोई खुशी सी, ते ना ही उन्हां दे हिरदे दे विच किसे प्रकार दी गमी सी, भाव के हरख ते सोग तो भगवान जी हमेशा न्यारे रहिंदे सन। ऐसा कठिन मौका भी भावे बनिया होया, पर तामी ओ इक रस दे विच ही लीन सन। ठाड़े पए उठ सहज सुभाए, ठवन जुबा मृग राज लजाए। उसे वेले सहज सुभाही भगवान रामचंद्र जी उठ के खलो गए ने। कवि जी प्रमाण देंदे ने के खड़े होए इस तरह दिखाई देंदे ने के जिमे जवान शेर खलोता होवे, भाव के जेडे जवान शेर ने ओ भी इस खड़े होण दे अंदाज नू वेख के शर्मिंदे हो जांदे ने। उदत युदय गिर मंच पर, रग बर बाल पतंग बिकसे संत सरोज सब हर्षे लोचन प्रिंग। कवि जी लिखदे ने के मंच रूपी उदय गिरी ते राम रूपी बालक सूरज नू निकलदिया ही सारे जेडे संत रूपी कमल ने ओ खिड़ गए ने। इस तो अलावा उन्हां दे नेत्रा रूपी जेडे पौरे ने ओ बहुत ही ज्यादा खुश हो गए ने। गुरु दे चरनी सीस निवाया, हरख बिखाद ना मन रघु राया। फिर ओ रंग भूम वल आए, ठुमक ठुमक के कदम टिकाए। शेर वांग सी उसदी चाल, लोकी वेखण होण निहाल। तेज पाणवत सुंदर सूरत, कड़ी आप अपनी मूरत। तक सूरज ज्यो कमल खिलावन, संत भगत तक बिगसावन। उठे मंच तो रगबर बाल, गई हनेरी रात पिहाल। उसे वेले जेडी रात भयानक दी हनेरी सी ओ खत्म हो गई, ते कवि जी लिखदे ने के रगबर जी उठ के खलो गए। निपन केर आसा निसनासी, बचन नखत अवनीना प्रकाशी। ग्रंथाकार तुलसीदास जी बयान करदे ने कि राजां दी आस रूपी जड़ी रात सी ओ सारी दी सारी खत्म हो गई। बचन नखत अवलीना प्रकाशी, भाव के उन्हां दे बचन रूपी तारियां दियां कतारां चमकणियां बंद हो गईयां ने, जेड़े राजे बड़ियां हंकार दियां गल्लां करदे सन। मानी महप कुमद सकुचाने, कपटी भूप अलूक लोकाने। ਜਿਹੜੇ ਬਹੁਤ ਹੰਕਾਰੀ ਰਾਜੇ ਸਨ। ਗ੍ਰੰਥਾਕਾਰ ਜੀ ਲਿਖਦੇ ਨੇ, ਉਹ ਕਮੀਆਂ ਦੇ ਵਾਂਗ ਮੁਰਝਾ ਗਏ ਨੇ, ਸੁੰਗੜ ਗਏ ਨੇ, ਤੇ ਜਿਹੜੇ ਕਪਟੀ ਰਾਜੇ ਸਨ ਉਹ ਉੱਲੂਆਂ ਦੇ ਵਾਂਗ ਲੁਪ ਗਏ ਨੇ, ਛੁਪ ਗਏ ਨੇ, ਮੂੰਹ ਛੁਪਾ ਗਏ ਨੇ। ਭਏ ਬੇਸੋਕ ਕੋਕ ਮੁਨ ਦੇਵਾ, ਬਰਸੈ ਸੁਮਨ ਜਨਾਵੈ ਸੇਵਾ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਚਕਵੇ ਨੇ ਤੇ ਜਿਹੜੇ ਮੁਨੀ ਤੇ ਦੇਵਤੇ ਨੇ ਉਹ ਸਾਰੇ ਦੇ ਸਾਰੇ ਸੋਗ ਤੋਂ ਰਹਿਤ ਹੋ ਗਏ ਨੇ। ਬਰਸੈ ਸੁਮਨ ਜਨਾਵੈ ਸੇਵਾ, ਭਾਵ ਕੇ ਸੇਵਾ ਦੇ ਵਾਸਤੇ ਆਪਣੇ ਆਪ ਨੂੰ ਦੇਵਤੇ ਪ੍ਰਗਟ ਕਰਦੇ ਨੇ। ਇਸ ਤੋਂ ਇਲਾਵਾ ਸਾਰੇ ਦੇਵਤੇ ਫੁੱਲਾਂ ਦੀ ਵਰਖਾ ਕਰਦੇ ਨੇ। ਉੱਡੀ ਨਿਰਾਸ਼ਾ ਰਾਤ ਹਨੇਰੀ, ਤਾਰੇ ਚੰਦ ਲੁਕੇ ਬਿਨ ਦੇਰੀ, ਤਾਰੇ ਕੀ ਸਨ ਗੱਪ ਗਿਆਨ, ਗੱਲ ਨਾ ਨਿਕਲੇ ਮੂੰਹ ਚੋ ਆਣ, ਦਬਕ ਗਏ ਕਪਟੀ ਮਹੀਪਾਲ, ਰਾਜੇ ਤ੍ਰਬਕ ਗਏ ਉਸ ਕਾਲ, ਕੁਮਦ ਵਾਂਗ ਰਾਜੇ ਮੁਰਝਾਏ, ਕਪਟੀ ਉੱਲੂਆਂ ਵਾਂਗ ਲੁਕਾਏ, ਮਨ ਵਿਕਸਾਏ ਮੁਨੀਆਂ ਵਾਲੇ, ਦੇਵ ਜਗਤ ਦੇ ਵੇਖ ਖੁਸ਼ਾਲੇ, ਚਕਵੇ ਵਾਂਗ ਦੇਖ ਕੁੱਲ ਭਾਣ, ਸੂਰਜ ਵੇਖ ਵੇਖ ਮੁਸਕਾਣ, ਤਿਵੇਂ ਮੁਨੀਸ਼ਰ ਸਭ ਮੁਸਕਾਏ, ਫੁੱਲ ਅਰਸ਼ ਤੋਂ ਦੇਵ ਵਰਾਏ। ਦੇਵਤਿਆਂ ਨੇ ਅਰਸ਼ਾਂ ਦੇ ਵਿੱਚੋਂ ਫੁੱਲਾਂ ਦੀ ਵਰਖਾ ਕੀਤੀ। ਗੋਰ ਪਦ ਬੰਦ ਸਹਿਤ ਅਨੁਰਾਗਾ, ਰਾਮ ਮੁਨਨ ਸਨ ਆਇਸ ਮੰਗਾ। ਇਸ ਤੋਂ ਇਲਾਵਾ ਸਮੇਤ ਪ੍ਰੇਮ ਦੇ ਆਪਣੇ ਗੁਰੂ ਦੇ ਚਰਨਾਂ ਦੇ ਉੱਤੇ ਦੁਬਾਰਾ ਰਾਮ ਜੀ ਨੇ ਮੱਥਾ ਟੇਕਿਆ। ਇਸ ਤੋਂ ਇਲਾਵਾ ਹੋਰ ਜਿਹੜੇ ਮੁਨੀ ਸਨ ਉਹਨਾਂ ਸਾਰਿਆਂ ਤੋਂ ਵੀ ਭਗਵਾਨ ਰਾਮ ਜੀ ਨੇ ਆਗਿਆ ਲਈ।
ਸਹਿਜੈ ਚਲੇ ਸਕਲ ਜਗ ਸਵਾਮੀ, ਮਤ ਮਾਂਜ ਬਰ ਕੁੰਜਰ ਗਾਮੀ।
ਤੇ ਫਿਰ ਹੌਲੀ ਹੌਲੀ ਜਿਹੜੇ ਜਗਤ ਦੇ ਸਵਾਮੀ ਭਗਵਾਨ ਰਾਮ ਜੀ ਨੇ ਉਹ ਤਨਸ਼ ਦੇ ਵੱਲ ਚੱਲਦੇ ਜਾ ਰਹੇ ਨੇ। ਮਤ ਮੰਜ ਬਰ ਕੁੰਜਨ ਗਾਮੇ, ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮਤ ਵਾਲੇ ਸ੍ਰੇਸ਼ਟ ਹਾਥੀ ਦੇ ਵਰਗੇ ਜਿਹੜੇ, ਭਾਵ ਕੇ ਕਵੀ ਜੀ ਲਿਖਦੇ ਨੇ ਕਿ ਭਗਵਾਨ ਰਾਮ ਜੀ ਦੀ ਜਿਹੜੀ ਸੁੰਦਰ ਚਾਲ ਹੈ ਉਹ ਮਤ ਵਾਲੇ ਸ੍ਰੇਸ਼ਟ ਹਾਥੀ ਦੇ ਵਰਗੀ ਹੈ। ਉਹ ਸਹਿਜ ਦੇ ਨਾਲ ਤੁਰੇ ਜਾ ਰਹੇ ਨੇ, ਕਿਉਂਕਿ ਹਾਥੀ ਦੀ ਚਾਲ ਨੂੰ, ਹਾਥੀ ਦੀ ਤੋਰ ਨੂੰ ਸਾਰਿਆਂ ਤੋਂ ਮਸਤ ਚਾਲ ਮੰਨਿਆ ਜਾਂਦਾ ਹੈ। ਉਸ ਚਾਲ ਦੇ ਨਾਲ ਭਗਵਾਨ ਰਾਮ ਜੀ ਤੁਰ ਰਹੇ ਨੇ।
ਚਲਤ ਰਾਮ ਸਭ ਪੁਰ ਨਰ ਨਾਰੀ, ਪੁਲਕ ਪੂਰ ਤਨ ਭਏ ਸੁਖਾਰੀ।
ਉਸ ਵੇਲੇ ਭਗਵਾਨ ਰਾਮ ਜੀ ਨੂੰ ਵੇਖ ਕੇ ਜਿੰਨੇ ਵੀ ਨਗਰ ਦੇ ਇਸਤਰੀਆਂ ਪੁਰਸ਼ ਸਨ ਉਹ ਬਹੁਤ ਹੀ ਜ਼ਿਆਦਾ ਸੌਖੇ ਹੋ ਰਹੇ ਨੇ, ਬੜੇ ਖੁਸ਼ ਹੋ ਰਹੇ ਨੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਾਰਿਆਂ ਦੇ ਸਰੀਰ ਰੋਮਾਂਚਿਤ ਹੋ ਗਏ ਨੇ।
ਬੰਦ ਪਿਤਰ ਸੁਰ ਸੁਕਰਤ ਸੰਭਾਰੇ, ਜੋ ਕਛ ਪੁੰਨ ਪ੍ਰਭਾਉ ਹਮਾਰੇ।
ਵੇਖਣ ਵਾਲੇ ਜਿੰਨੇ ਵੀ ਲੋਕ ਸਨ ਉਹਨਾਂ ਸਾਰਿਆਂ ਨੇ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕੀਤਾ। ਇਸ ਤੋਂ ਇਲਾਵਾ ਦੇਵਤਿਆਂ ਨੂੰ ਧਿਆਇਆ ਹੈ ਤੇ ਆਪਣੇ ਪੁੰਨ ਕਰਮਾਂ ਨੂੰ ਯਾਦ ਕੀਤਾ। ਜੋ ਕੁਛ ਪੁੰਨ ਪ੍ਰਭਾਉ ਹਮਾਰੇ, ਤੇ ਫਿਰ ਗਣੇਸ਼ ਦੇਵਤੇ ਦੀ ਆਰਾਧਨਾ ਕਰਕੇ ਜਿਹੜੇ ਪਿੰਡ ਦੇ ਲੋਕ ਨੇ ਉਹ ਕਹਿੰਦੇ ਨੇ ਕਿ ਹੇ ਗਣੇਸ਼ ਦੇਵਤਾ, ਜੇਕਰ ਸਾਡੇ ਪੁੰਨਾਂ ਦਾ ਕੁਝ ਵੀ ਪ੍ਰਭਾਵ ਹੈ
ਤੋ ਸਿਵ ਤਨ ਮਿਰਨਾਲ ਕੀ ਨਾਈ, ਤੋਰੋ ਰਾਮ ਗਣੇਸ਼ ਗੁਸਾਈ।
ਹੇ ਗਣੇਸ਼ ਗੁਸਾਈ ਜੀ, ਜੇਕਰ ਸਾਡੇ ਪੁੰਨਾਂ ਦਾ ਪ੍ਰਭਾਵ ਹੈ ਤੇ ਕਿਰਪਾ ਕਰੋ ਕਿ ਭਗਵਾਨ ਰਾਮ ਜੀ ਇਸ ਸ਼ਿਵ ਜੀ ਦੇ ਤਨਸ਼ ਨੂੰ ਇਸ ਪ੍ਰਕਾਰ ਦੇ ਨਾਲ ਤੋੜ ਦੇਣ, ਜਿਵੇਂ ਕਿ ਨਾਜ਼ੁਕ ਜੇ ਕਮਲ ਦੀ ਡੰਡੀ ਨੂੰ ਤੋੜ ਦਈਦਾ। ਇਸ ਪ੍ਰਕਾਰ ਦੇ ਨਾਲ ਲੋਕਾਂ ਨੇ ਆਰਾਧਨਾ ਕੀਤੀ।
ਗੁਰ ਚਰਨਾਂ ਨੂੰ ਕਰਕੇ ਬੰਦਨ, ਚੱਲੇ ਤਨਿਸ਼ ਵੱਲ ਦਸ਼ਰਥ ਨੰਦਨ, ਮਸਤ ਹਾਥੀਆਂ ਵਾਂਕਰ ਚਾਲ, ਲੋਕੀ ਤੱਕ ਤੱਕ ਹੋਣ ਨਿਹਾਲ, ਪਿੱਤਰ ਦੇਵ ਨੂੰ ਯਾਦ ਕਰਾਂਦੇ, ਸਭ ਲੋਕੀ ਹੱਥ ਜੋੜ ਅਲਾਂਦੇ, ਐ ਪ੍ਰਭ ਪੂਰ ਦਿਲਾਂ ਦੀ ਆਸ, ਕਰੋ ਰਾਮ ਜੀ ਰਾਮੈ ਬਾਸ, ਸੁਣੋ ਬਿਨੈ ਅਜ ਦੇਵ ਗਣੇਸ਼, ਕਮਲ ਨਾਭ ਵਤ ਕਰੋ ਸੁਰੇਸ਼, ਤਨਿਸ਼ ਬਾਣ ਪ੍ਰਣ ਕਰੋ ਸੁਖਾਲਾ, ਸੁਖ ਬਖਸ਼ੋ ਹੇ ਪ੍ਰਭੂ ਵਿਸ਼ਾਲਾ।
ਹੇ ਪ੍ਰਭੂ ਵਿਸ਼ਾਲ ਜੀ, ਖੁਸ਼ੀ ਬਖਸ਼ੋ, ਭਾਵ ਕੇ ਇਸ ਤਨਸ਼ ਨੂੰ ਇਸ ਤਰ੍ਹਾਂ ਭਗਵਾਨ ਰਾਮ ਜੀ ਤੋੜ ਦੇਣ ਜਿਵੇਂ ਨਾਜ਼ੁਕ ਜੇ ਕਮਲ ਫੁੱਲ ਦੀ ਡੰਡੀ ਨੂੰ ਤੋੜ ਦੇਈਦਾ।
ਰਾਮੈ ਪ੍ਰੇਮ ਸਮੇਤ ਲਖ ਸਖਨ ਸਮੀਪ ਬੁਲਾਏ,
सीता मात स्नेह बस बचन कह बिल खाए। ग्रंथाकार तुलसीदास जी बयान करदे ने कि भगवान राम जी नूं प्रेम दे सहत वेख के ते फिर अपनियां सहेलियां नूं अपने कोल बुलाया है सीता दी मां ने ते सीता दी माता। ग्रंथाकार जी लिखदे ने सीता दी जिहड़ी माता है ओ बड़े स्नेह दे विच है पर फिर भी ओ दुख मन के विरलाप दे बचन ही करदी। मात जान की प्रेम बस सखियां पास बुलाए सुंदर तक श्री राम जी कमली हुंदी जाए। पाव के सुंदर भगवान दे वल वेख के ओ कमली हुंदी जांदी है सीता दी माता ते फिर अपनियां सहेलियां नूं कोल बुला के ओ इस तरह दियां गल्लां करदी। सख सब कौतक देखन हारे ज्यों कहावत ही तू हमारे। सीता दी मां कहिंदी है कि हे सहेलियो जेड़े लोग साडे हतैशी अपने आप नूं कहौंदे ने ओह वी इस वेले सारे दे सारे तमाशबीन बने होए ने तमाशा वेख रहे ने। को न बुझाए कहे गोर पाही ए बालक अस हट पल नाही। सीता दी मां कहिंदी है कि इस वेले कोई भी विश्वामित्र नूं समझा नहीं रहा कोई भी उन्हां दे चरणां दे विच ए अर्ज नहीं कर रहा ए बालक अस हठ पल नाही। पाव के जेड़ा इस बालक राम ने हठ धारण कीता होया ए बिलकुल भी चंगा नहीं है। जे विश्वामित्र ने कह दिता ते राम ने भी उसे प्रकार दे नाल मन लिया पर मां सीता दी कहिंदी है कि ना ते कोई विश्वामित्र नूं समझा रहा है ते ना ही उस बालक नूं ऐसा करन तों कोई रोक रहा है। इस प्रकार दे नाल उस वेले सीता दी मां ने आख्या। फिर बोली दिल भर के राणी सब दुनिया अज हुई बेगानी नहीं कोई अपना है हितकार जो सिखिया देवे सरकार सब ही वेखन पए तमाशा लोकां दा ए बनिया हासा जाओ गुरु दे ए कन पाओ इस राजे नूं होश दिवाओ हठ इसने हठ इस दे निपट कुटंगे कम इस दे मूल न चंगे ए बालक है सोहल करारा तनश इस तों बहुता पारा। ए ते कोमल जा बालक है पर जेड़ा शिवजी दा तनश है ओ ते बहुत पारा है उस शिव तनश नूं ए राजकुमार किवें चुकेगा। रावण बाण छुआ नहीं चापा हारे सकल पूप कर दापा। ਕਹਿੰਦੀ ਹੈ ਕਿ ਰਾਵਣ ਤੇ ਬਾਨਾ ਸੁਰਮਰਗਿਆਂ ਨੇ ਇਸ ਤਨਛ ਨੂੰ ਛੋਇਆ ਤੱਕ ਨਹੀਂ ਹੈ। ਇਸ ਤੋਂ ਇਲਾਵਾ ਇਸ ਵੇਲੇ ਸਾਰੇ ਜਿਹੜੇ ਵੱਡੇ ਰਾਜੇ ਮਹਾਰਾਜੇ ਨੇ ਉਹ ਵੀ ਆਪਣਾ ਹੱਠ ਲਾ ਕੇ ਜ਼ੋਰ ਲਾ ਕੇ ਥੱਕ ਕੇ ਹਾਰ ਕੇ ਹੰਭ ਗਏ ਨੇ। ਸੋ ਤਨ ਰਾਜ ਕੁਵਰ ਕਰ ਦੇਹੀ ਬਾਲ ਮਰਾਲ ਕੇ ਮੰਦਰ ਲਹੀ। ਉਸ ਕਠੋਰ ਤਨਛ ਨੂੰ ਇਹ ਜੋ ਰਾਜਕੁਮਾਰ ਰਾਮ ਹੈ ਇਹ ਕਿਸ ਪ੍ਰਕਾਰ ਦੇ ਨਾਲ ਚੁੱਕੇਗਾ ਬਾਲ ਮਰਾਲ ਕੇ ਮੰਦਰ ਲਈ। ਪ੍ਰਮਾਣ ਦਿੱਤਾ ਹੈ ਕਿ ਜਿਹੜਾ ਹੰਸ ਦਾ ਬੱਚਾ ਹੁੰਦਾ ਹੈ ਉਹ ਕਦੇ ਵੀ ਮੰਦਰਾ ਚਲ ਵੱਡੇ ਪਹਾੜ ਨੂੰ ਨਹੀਂ ਚੁੱਕ ਸਕਦਾ। ਭਾਵ ਕਿ ਜਿਹੜਾ ਇਹ ਤਨਛ ਹੈ ਇਹ ਮੰਦਰਾ ਚਲ ਵੱਡੇ ਪਹਾੜ ਦੇ ਵਰਗਾ ਹੈ ਤੇ ਜਿਹੜਾ ਰਾਜਕੁਮਾਰ ਰਾਮ ਹੈ ਇਹ ਇੱਕ ਹੰਸ ਦੇ ਛੋਟੇ ਜਿਹੇ ਬੱਚੇ ਵਰਗਾ ਹੈ। ਪੂਪ ਸਿਆਣਪ ਸਕਲ ਸਿਰਾਨੀ ਸਖ ਬਿਦ ਗਤ ਕਛ ਜਾਤ ਨਾ ਜਾਨੀ। ਇਸ ਤੋਂ ਇਲਾਵਾ ਸੀਤਾ ਦੀ ਮਾਂ ਨੇ ਇਹ ਵੀ ਆਖਿਆ ਕਿ ਜਿਹੜਾ ਮੇਰਾ ਪਤੀ ਹੈ ਰਾਜਾ ਜਨਕ ਉਹਦੀ ਵੀ ਸਾਰੀ ਦੀ ਸਾਰੀ ਸਿਆਣਪ ਖਤਮ ਹੋ ਚੁੱਕੀ ਹੈ। ਸਖੀ ਬਿਦ ਗਤ ਕਛ ਜਾਤ ਨਾ ਜਾਨੀ ਹੇ ਸਹੇਲੀ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਵਿਦਾਤਾ ਦੀ ਕਿਸ ਤਰ੍ਹਾਂ ਦੀ ਗਤੀ ਹੈ ਭਾਵ ਕੇ ਵਿਦਾਤਾ ਜੀ ਕੀ ਚਾਹੁੰਦੇ ਨੇ। ਵੱਡੇ ਦੇਵ ਦਾਨਵ ਜਗ ਭਾਰੇ ਵੇਖ ਤਨਛ ਦੀ ਸੂਰਤ ਹਾਰੇ ਰਾਵਣ ਬਾਨਾ ਸੁਰ ਬਲਵਾਨ ਘਰ ਘਰ ਆਪਣੇ ਹੋਏ ਰਵਾਨ ਕਿਤੇ ਕਿਤਨੇ ਬੀਰ ਧੀਰ ਸੀ ਜਵਾਨ ਅੱਖ ਨਾ ਮੂਰੇ ਮੂਲ ਕਰਾਣ ਸੁੰਦਰ ਸੋਹਲ ਰੂਪ ਰੰਗ ਸ਼ਿਆਮ ਕਿਉਂ ਪ੍ਰਣ ਪਾਲੇਗਾ ਇਹ ਰਾਮ ਰਾਜਕੁਮਾਰ ਸਖੀ ਹਨ ਬਾਲ ਬਾਲ ਮਰਾਲ ਸੋਹਲ ਹਰ ਪਾਲ ਕਲੀ ਕਿਵੇਂ ਪਰਬਤ ਨੂੰ ਚੁੱਕੇ ਕਿਵੇਂ ਵਹਿਣ ਵਹਿਣ ਤੋਂ ਰੁਕੇ ਬੁੱਧ ਰਾਜੇ ਦੀ ਰਹੀ ਬੁੱਧ ਬੁੱਧ ਰਾਜੇ ਨਾ ਰਹੀ ਟਿਕਾਣੇ, ਕੀ ਵਰਤੇ ਇਹ ਰੱਬ ਦੇ ਪਾਣੇ। ਇਹ ਰੱਬ ਦਾ ਪਾਣਾ ਕੈਸਾ ਵਰਤ ਰਿਹਾ ਕਿ ਜਿਹੜਾ ਮੇਰਾ ਪਤੀ ਹੈ ਰਾਜਾ, ਉਹਦੀ ਵੀ ਬੁੱਧੀ ਟਿਕਾਣੇ ਸਿਰ ਨਹੀਂ ਰਹੀ। ਬੋਲੀ ਚਤਰ ਸਖੀ ਮ੍ਰਿਦ ਬਾਣੀ, ਤੇਜਵੰਤ ਲਗ ਗਨੀਆਂ ਰਾਣੀ। ਉਸ ਵੇਲੇ ਸੀਤਾ ਦੀ ਮਾਂ ਦੀ ਜਿਹੜੀ ਗੂੜੀ ਸਹੇਲੀ ਸੀ, ਉਹ ਬਹੁਤ ਸਿਆਣੀ ਸੀ, ਬੜੀ ਚਤਰ ਸੀ। ਉਹਨੇ ਫਿਰ ਬੜੇ ਕੋਮਲ ਲਫ਼ਜ਼ਾਂ ਦੇ ਨਾਲ ਆਖਿਆ, ਕਹਿੰਦੀ ਹੈ ਤੇਜਵੰਤ ਲਗ ਗਣੀਏ ਨਾ ਰਾਣੀ। ਹੇ ਰਾਣੀ ਜੀ, ਜਿਹੜੇ ਤੇਜਵਾਨ ਪੁਰਸ਼ ਹੁੰਦੇ ਨੇ, ਜਿਹੜੇ ਤੇਜਸਵੀ ਪੁਰਸ਼ ਹੁੰਦੇ ਨੇ, ਉਹਨਾਂ ਨੂੰ ਕਦੇ ਵੀ ਲਘੂ ਭਾਵ ਕੇ ਛੋਟਾ ਨਹੀਂ ਸਮਝਣਾ ਚਾਹੀਦਾ। ਕਾਹ ਕੋ ਬਜ ਕਾਹ ਸਿੰਧ ਅਪਾਰਾ, ਸੋਖਿਓ ਸੁਜਸ ਸਕਲ ਸੰਸਾਰਾ। ਉਸ ਵੇਲੇ ਉਹਨੇ ਇੱਕ ਪ੍ਰਮਾਣ ਦਿੱਤਾ, ਕਹਿੰਦੀ ਹੈ ਕਹੂ ਕੁੰਭਜ ਕਹੂ ਸਿੰਧ ਪਾਰਾ। ਰਾਣੀ ਜੀ ਦੇਖੋ, ਕਿੱਥੇ ਇੱਕ ਘੜੇ ਤੋਂ ਜੰਮਿਆ ਹੋਇਆ ਅਗਸਤ ਮੁਨੀ, ਤੇ ਕਿੱਥੇ ਇੱਕ ਬਹੁਤ ਵੱਡਾ ਸਮੁੰਦਰ। ਸੋਖਿਓ ਸੁਜਸ ਸਕਲ ਸੰਸਾਰਾ, ਭਾਵ ਕੇ ਘੜੇ ਤੋਂ ਜਨਮ ਲੈਣ ਵਾਲੇ ਅਗਸਤ ਮੁਨੀ ਨੇ ਪੂਰੇ ਦੇ ਪੂਰੇ ਸਮੁੰਦਰ ਨੂੰ ਢਾਈ ਚੁਲੀਆਂ ਦੇ ਵਿੱਚ ਪੀ ਕੇ ਸੁਕਾ ਦਿੱਤਾ ਸੀ। ਇਸ ਪ੍ਰਕਾਰ ਦੇ ਨਾਲ ਕਹਿੰਦੀ ਹੈ ਕਿ ਉਹਦਾ ਜੰਸ ਪੂਰੀ ਦੁਨੀਆਂ ਦੇ ਵਿੱਚ ਛਾਇਆ ਹੋਇਆ। ਰੱਬ ਮੰਡਲ ਦੇਖਤ ਲਗ ਲਾਗਾ, ਉਹਦਾ ਤਾਸ ਤ੍ਰਿਪਵਨ ਤਮ ਪਾਗਾ। ਤੇ ਫਿਰ ਉਸ ਸੀਤਾ ਦੀ ਮਾਂ ਦੀ ਸਹੇਲੀ ਨੇ ਦੂਜਾ ਪ੍ਰਮਾਣ ਦਿੱਤਾ ਕਿ ਰਾਣੀ ਜੀ ਦੇਖੋ, ਸੂਰਜ ਮੰਡਲ ਵੇਖਣ ਦੇ ਵਾਸਤੇ ਬਹੁਤ ਛੋਟਾ ਲੱਗਦਾ, ਪਰ ਜਦੋਂ ਸੂਰਜ ਦਾ ਪ੍ਰਕਾਸ਼ ਹੋ ਜਾਂਦਾ, ਜਦੋਂ ਸੂਰਜ ਚੜ ਜਾਂਦਾ, ਤੇ ਉਸ ਵੇਲੇ ਤਿੰਨਾਂ ਲੋਕਾਂ ਦੇ ਹਨੇਰੇ ਨੂੰ ਸੂਰਜ ਵਿਨਾਸ਼ ਕਰ ਦਿੰਦਾ। ਇਸ ਪ੍ਰਕਾਰ ਦੇ ਨਾਲ ਉਸ ਸਹੇਲੀ ਨੇ ਸੀਤਾ ਦੀ ਮਾਂ ਨੂੰ ਸਮਝਾਉਣ ਦਾ ਯਤਨ ਕੀਤਾ। ਸਖੀਆਂ ਚੋਂ ਇੱਕ ਸਖੀ ਸਿਆਣੀ, ਕਹਿਣ ਲੱਗੀ ਤੂੰ ਸੁਣੀ ਸਵਾਣੀ, ਸੋਹਲ ਨਹੀਂ ਨਾ ਬਾਲ ਕਿਸ਼ੋਰ, ਇਹ ਹਨ ਰਾਮ ਜਗਤ ਸਿਰ ਮੌਰ, ਛੋਟੇ ਬਾਲ ਨਾ ਸਮਝ ਇਆਣੇ, ਤੇਜਵੰਤ ਬਲਵੰਤ ਸਿਆਣੇ। ਤੱਕ ਕੁੰਭਜ ਨੇ ਸਿੰਧ ਅਪਾਰ, ਕਿਵੇਂ ਸੁਕਾਇਆ ਵਿੱਚ ਸੰਸਾਰ, ਸੂਰਜ ਛੋਟਾ ਵੇਖਣ ਸਾਰੇ, ਸੂਰਜ ਦੇ ਗੁਣ ਬਹੁਤ ਨਿਆਰੇ। ਸੂਰਜ ਵੇਖਣ ਦੇ ਵਾਸਤੇ ਤੇ ਬੜਾ ਛੋਟਾ ਹੁੰਦਾ, ਪਰ ਸੂਰਜ ਦੇਖ ਕੇ ਤਿੰਨਾਂ ਲੋਕਾਂ ਦੇ ਹਨੇਰੇ ਨੂੰ ਦੂਰ ਕਰ ਦਿੰਦਾ। ਮੰਤਰ ਪ੍ਰਮ ਲਗ ਜਾਸ ਬਸ, ਬੇਦ ਹਰ ਹਰ ਸੁਰ ਸਰਬ, ਮਹਾਮਤ ਗਜ ਰਾਜ ਕਹੋ ਬਸ ਕਰ ਅੰਕਸ਼ ਖਰਬ। ਇਸ ਤੋਂ ਇਲਾਵਾ ਉਸ ਸਹੇਲੀ ਨੇ ਇਹ ਵੀ ਆਖਿਆ ਕਿ ਜਿਹੜਾ ਕੋਈ ਵੀ ਮੰਤਰ ਹੁੰਦਾ, ਉਹ ਭਾਵੇਂ ਕਿ ਬਹੁਤ ਜ਼ਿਆਦਾ ਛੋਟਾ ਹੁੰਦਾ, ਪਰ ਮੰਤਰ ਬ੍ਰਹਮਾ ਜੀ ਨੂੰ, ਵਿਸ਼ਨੂੰ ਨੂੰ ਤੇ ਸ਼ਿਵ ਜੀ ਨੂੰ ਆਪਣੇ ਵਸ ਦੇ ਵਿੱਚ ਕਰ ਲੈਂਦਾ, ਭਾਵੇਂ ਮੰਤਰ ਬੜਾ ਛੋਟਾ ਹੁੰਦਾ। ਅੱਗੇ ਇੱਕ ਹੋਰ ਪ੍ਰਮਾਣ ਦਿੱਤਾ, ਕਹਿੰਦੀ ਹੈ ਕਿ ਜਿਹੜਾ ਬਹੁਤ ਵੱਡਾ ਮੱਤਿਆ ਹਾਥੀ ਹੁੰਦਾ, ਉਹ ਭਾਵੇਂ ਬੜਾ ਵਿਸ਼ਾਲ ਹੁੰਦਾ, ਪਰ ਇੱਕ ਛੋਟਾ ਜਿਹਾ ਜਿਹੜਾ ਅੰਕਸ਼ ਹੈ, ਉਹ ਵੱਡੇ ਸਾਰੇ ਹਾਥੀ ਨੂੰ ਆਪਣੇ ਵਸ ਦੇ ਵਿੱਚ ਕਰ ਲੈਂਦਾ। ਕਾਮ ਕੁਸਮ ਤਨ ਸਾਇਕ ਲੀਨੇ, ਸਕਲ ਪਵਨ ਆਪਣੇ ਬਸ ਕੀਨੇ। ਇਸ ਤੋਂ ਇਲਾਵਾ ਉਹਨੇ ਆਖਿਆ ਕਿ ਕਾਮਦੇਵ ਨੇ ਫੁੱਲਾਂ ਦਾ ਤਨਸ਼ ਬਾਣ ਲੈ ਕੇ ਦੇਖ ਸਾਰੇ ਲੋਕਾਂ ਨੂੰ ਆਪਣੇ ਵਸ ਦੇ ਵਿੱਚ ਕਰਕੇ ਰੱਖਿਆ, ਕਿਉਂਕਿ ਕਾਮਦੇਵ ਦਾ ਜਿਹੜਾ ਤਨਸ਼ ਹੈ, ਉਹ ਫੁੱਲਾਂ ਦਾ ਮੰਨਿਆ ਜਾਂਦਾ। ਕਹਿੰਦੀ ਹੈ ਕਿ ਦੇਖ, ਫੁੱਲਾਂ ਦੇ ਬਾਣ ਦੇ ਨਾਲ ਕੌਣ ਕਿਸੇ ਨੂੰ ਜਿੱਤ ਸਕਦਾ ਹੈ, ਪਰ ਫਿਰ ਵੀ ਕਾਮਦੇਵ ਆਪਣੇ ਫੁੱਲਾਂ ਦੇ ਬਾਣ ਨੂੰ, ਤਨਸ਼ ਨੂੰ ਲੈ ਕੇ ਹੀ ਤਿੰਨੇ ਲੋਕਾਂ ਨੂੰ ਆਪਣੇ ਵਸ ਦੇ ਵਿੱਚ ਕਰਕੇ ਰੱਖਦਾ।
ਦੇਵ ਤਜੇ ਸੰਸੈ ਅਸ ਜਾਨੀ, ਪੰਜਵ ਤਨਿਸ਼ ਰਾਮ ਸੁਣ ਰਾਣੀ।
ਉਹ ਕਹਿੰਦੀ ਹੈ ਕਿ ਹੇ ਦੇਵੀ, ਐਸੀ ਗੱਲ ਜਾਣ ਕੇ ਤੇ ਤੂੰ ਆਪਣੇ ਮਨ ਦਾ ਸੰਦੇਹ ਛੱਡ ਦੇ।
ਪੰਜਵ ਤਨਿਸ਼ ਰਾਮ ਸੁਣ ਰਾਣੀ, ਸੁਣ ਰਾਣੀਏ, ਇਹ ਜੋ ਭਗਵਾਨ ਰਾਮ ਜੀ ਨੇ, ਇਹ ਜਰੂਰ ਸ਼ਿਵ ਜੀ ਦੇ ਤਨਿਸ਼ ਨੂੰ ਤੋੜ ਦੇਣਗੇ।
ਸਖੀ ਬਚਨ ਸੁਣ ਭੈ ਪ੍ਰਤੀਤੀ, ਮਿਟਾ ਵਿਸ਼ਾਦ ਬੜੀ ਅਦ ਪ੍ਰੀਤੀ।
ਜਦੋਂ ਸਹੇਲੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਨੇ, ਉਹਦੀਆਂ ਗੱਲਾਂ ਨੂੰ ਸੁਣ ਕੇ ਪ੍ਰਤੀਤ ਆ ਗਈ ਹੈ, ਯਕੀਨ ਆ ਗਿਆ ਹੈ ਸੀਤਾ ਜੀ ਦੇ ਮਾਂ ਦੇ ਹਿਰਦੇ ਦੇ ਵਿੱਚ। ਉਸ ਵੇਲੇ ਉਹਦਾ ਸਾਰੇ ਦਾ ਸਾਰਾ ਜਿਹੜਾ
ਉਹਦਾ ਸਾਰਾ ਦੁੱਖ ਮਿਟ ਗਿਆ, ਉਹਦੀ ਉਦਾਸੀ ਵੀ ਸਾਰੀ ਮਿਟ ਗਈ ਹੈ ਤੇ ਭਗਵਾਨ ਰਾਮ ਚੰਦਰ ਜੀ ਦੇ ਚਰਨਾਂ ਦੇ ਨਾਲ ਉਹਦੀ ਪ੍ਰੀਤੀ ਵੱਧ ਗਈ। ਤਿੰਨ ਲੋਕ ਵਿੱਚ ਦੇਵੇ ਨੂਰ ਇਹ ਹੈ ਨੂਰ ਸੂਰ ਭਰਪੂਰ। ਮੰਤਰ ਜੰਤਰ ਤੁਛ ਵਿਖਾਵਣ ਤਿੰਨ ਦੇਵਤੇ ਵਸ ਕਰਾਵਣ। ਜਿਉ ਅੰਕਸ਼ ਵਸ ਹਾਥੀ ਆਵੇ ਕਾਮ ਪੁਸ਼ਪ ਦੇ ਬਾਣ ਚਲਾਵੇ। ਜਾਣ ਨਾ ਛੋਟੇ ਰਾਜ ਕੁਮਾਰ ਗੁਣ ਨਿਦਾਨ ਹੈ ਰੂਪ ਅਪਾਰ। ਸੁਣ ਕੇ ਵਚਨ ਸਖੀ ਦਾ ਰਾਣੀ ਮਨ ਆਪਣੇ ਵਿਚ ਹੋਈ ਹੈਰਾਨੀ। ਭਾਵ ਕੇ ਹੈਰਾਨੀ ਹੋ ਗਈ ਹੈ ਮਨ ਦੇ ਵਿਚ, ਪਰ ਓਹਦੀਆਂ ਗੱਲਾਂ ਦੇ ਉੱਤੇ ਸੀਤਾ ਦੀ ਮਾਂ ਨੇ ਯਕੀਨ ਵੀ ਕੀਤਾ।
ਤਬ ਰਾਮ ਬਿਲੋਕ ਬੈ ਦੇਹੀ ਸਭ ਹਿਰਦੈ ਬਿਨਵਤ ਜਿਹੀ।
ਗ੍ਰੰਥਾਕਾਰ ਜੀ ਲਿਖਦੇ ਨੇ ਉਸ ਵੇਲੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਭਗਵਾਨ ਰਾਮ ਜੀ ਨੂੰ ਵੇਖ ਕੇ ਸੀਤਾ ਬਹੁਤ ਹੀ ਜ਼ਿਆਦਾ ਭੈ ਭੀਤ ਹੋ ਗਈ ਹੈ, ਉਹਦਾ ਹਿਰਦਾ ਡਰ ਦੇ ਨਾਲ ਕੰਬ ਗਿਆ। ਫਿਰ ਕਵੀ ਜੀ ਲਿਖਦੇ ਨੇ ਉਹਨੇ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਬੇਨਤੀਆਂ ਸੀ ਉਹ ਹਰ ਇੱਕ ਦੇ ਅੱਗੇ ਕਰਨੀਆਂ ਮਨੋ ਹੀ ਸ਼ੁਰੂ ਕੀਤੀਆਂ।
ਮਨ ਹੀ ਮਨ ਮਨਾਵ ਅਕੁਲਾਨੀ ਹੋ ਪ੍ਰਸੰਨ ਮਹੇਸ਼ ਭਵਾਨੀ।
ਉਹ ਫਿਰ ਆਪਣੇ ਮਨ ਦੇ ਵਿੱਚ ਹੀ ਯਾਦ ਕਰਕੇ ਦੇਵਤਿਆਂ ਨੂੰ ਤੇ ਬਹੁਤ ਸਾਰੀਆਂ ਜਿਹੜੀਆਂ ਮੰਨਤਾਂ ਨੇ ਉਹ ਮੰਗਣ ਲੱਗੀ ਹੈ। ਬਹੁਤ ਜ਼ਿਆਦਾ ਵਿਆਕਲ ਹੋ ਕੇ ਸੀਤਾ ਕਹਿੰਦੀ ਹੈ ਕਿ ਹੇ ਸ਼ਿਵ ਜੀ ਮਹਾਰਾਜ, ਹੇ ਪਾਰਵਤੀ ਦੇਵੀ, ਕਿਰਪਾ ਕਰਕੇ ਮੇਰੇ ਤੇ ਪ੍ਰਸੰਨ ਹੋ ਜਾਓ।
ਕਰੋ ਸਫਲ ਆਪਣ ਸੇਵਕਾਈ ਕਰ ਹਿਤ ਹਰੋ ਚਾਪ ਗਰੂ ਆਈ।
ਹੱਥ ਜੋੜ ਕੇ ਆਖਿਆ ਹੈ ਸੀਤਾ ਨੇ ਕਿ ਮੇਰੀਆਂ ਸੇਵਾਵਾਂ ਨੂੰ ਸਫਲ ਕਰ ਦਿਓ, ਮੇਰਾ ਹਿੱਤ ਕਰਕੇ ਅੱਜ ਤੁਸੀਂ ਜਿਹੜਾ ਤਨਸ਼ ਹੈ ਉਹਦਾ ਭਾਰਾਪਣ ਬਿਲਕੁਲ ਦੂਰ ਕਰ ਦਿਓ, ਉਹ ਫੁੱਲ ਦੇ ਵਾਂਗ ਹਲਕਾ ਹੋ ਜਾਵੇ ਤਾਂ ਕਿ ਭਗਵਾਨ ਜੀ ਉਸ ਨੂੰ ਚੁੱਕ ਸਕਣ।
ਗਣ ਨਾਇਕ ਬਰਦਾਇਕ ਦੇਵਾ ਆਜ ਲਗੇ ਕੀਨੋ ਤੋ ਸੇਵਾ।
ਇਸ ਤੋਂ ਇਲਾਵਾ ਹੱਥ ਜੋੜ ਕੇ ਉਹਨੇ ਗਣੇਸ਼ ਨੂੰ ਵੰਦਨਾ ਕੀਤੀ ਹੈ। ਸੀਤਾ ਨੇ ਕਹਿੰਦੀ ਹੈ ਕਿ ਹੇ ਗੁਣਾਂ ਦੇ ਨਾਇਕ ਤੇ ਵਰਾਂ ਦਾ ਦਾਨ ਦੇਣ ਵਾਲੇ ਦੇਵਤਾ ਗਣੇਸ਼, ਮੈਂ ਅੱਜ ਤੱਕ ਤੁਹਾਡੀ ਸੇਵਾ ਇਸੇ ਦਿਨ ਦੇ ਵਾਸਤੇ ਹੀ ਕੀਤੀ ਸੀ। ਭਾਵ ਕੇ ਜਿੰਨੀ ਤੁਹਾਡੀ ਮੈਂ ਸੇਵਾ ਕੀਤੀ ਹੈ ਉਸ ਸੇਵਾ ਦਾ ਫਲ ਤੁਸੀਂ ਅੱਜ ਮੈਨੂੰ ਦੇ ਦਿਓ।
ਬਾਰ ਬਾਰ ਬੇਨਤੀ ਸੁਣ ਮੇਰੀ ਕਰੋ ਚਾਪ ਗਰਤਾਇਤ ਥੋਰੀ।
ਇਸ ਕਰਕੇ ਸੀਤਾ ਕਹਿੰਦੀ ਹੈ ਕਿ ਵਾਰ ਵਾਰ ਮੈਂ ਤੁਹਾਡੇ ਚਰਨਾਂ ਦੇ ਉੱਤੇ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਲਵੋ ਤੇ ਜਿਹੜਾ ਸ਼ਿਵ ਜੀ ਦਾ ਤਨਸ਼ ਹੈ ਉਹਦਾ ਭਾਰੀਪਣ ਬਿਲਕੁਲ ਦੂਰ ਕਰ ਦਿਓ, ਉਹ ਜ਼ਿਆਦਾ ਤੋਂ ਜ਼ਿਆਦਾ ਹੌਲਾ ਹੋ ਜਾਵੇ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਸੀਤਾ ਨੇ ਬੇਨਤੀਆਂ ਕੀਤੀਆਂ ਨੇ।
ਸੀਤਾ ਵੇਖ ਵੇਖ ਹਰਿਆਣ ਚਿਤ ਚਿੰਤਾ ਤੇ ਪ੍ਰੀਤ ਮਹਾਨ ਕਰੋ ਮਿਹਰ ਮੇਰੇ ਭਗਵਾਨ। ਮੁਸ਼ਕਲ ਸਾਡੀ ਕਰੋ ਆਸਾਨ ਸਭ ਦੇਵਾਂ ਨੂੰ ਸੀਸ ਝੁਕਾਵੇ ਫਿਰ ਗਿਰਜਾ ਨਿਜ ਇਸ਼ਟ ਮਨਾਵੇ। ਭਾਰ ਤਨਸ਼ ਦਾ ਹੌਲਾ ਕਰਨਾ ਦੂਰ ਕਰੋ ਇਸ ਦਿਲ ਦਾ ਡਰਨਾ ਦੋ ਹੱਥ ਜੋੜਾਂ ਅਰਜ ਗੁਜ਼ਾਰਾਂ ਜਿੰਦ ਗੌਰਜਾਂ ਉੱਤੋਂ ਵਾਰਾਂ ਕਰੋ ਭਾਰ ਹੌਲਾ ਜਗ ਮਾਈ ਫੁੱਲਾਂ ਤੋਂ ਕੋਮਲ ਰਘੁਰਾਈ।
ਮੇਰੇ ਜਿਹੜੇ ਰਾਮ ਜੀ ਨੇ ਉਹ ਤੇ ਫੁੱਲਾਂ ਤੋਂ ਵੀ ਜ਼ਿਆਦਾ ਕੋਮਲ ਨੇ, ਇਸ ਕਰਕੇ ਤੁਸੀਂ ਤਨਸ਼ ਦੇ ਇਸ ਤਨਸ਼ ਦਾ ਜਿਹੜਾ ਭਾਰ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਹੌਲਾ ਕਰ ਦਿਓ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਬੇਨਤੀਆਂ ਕੀਤੀਆਂ ਨੇ ਸੀਤਾ ਜੀ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे हैप्पी होवन हार हे संता के सदा संग ने धाराया धार हे ठाकुर हो दास रो मैं निर्गुण गुण नहीं कोई नानक दी जय नाम दान राखो ही है परोय जाही कुल ते प्रगट होय ताही कुल को नाम पुन द्वादस गुरिंड को मेरी है परनाम।